ओंकार सतनाम करता पुरुष निर्भाव निर्वैर अकाल मूर्त जुनी सैभं गुरु प्रसाद जप आज सच जो आज सच है भी सच नानक होसी भी सच चक्र चिहन बन जाति अर पात निहंजे रूप रंग अर्रेन सुबुद के अचल मूर्ति अनुभव प्रकाश मित्तो कही जय कोट इंद्र इंद्राण सहान गण जय फिर पवन मही सुर नर असुर नेत नेत बंतरण कहत तय सर्वनाम कथय कवन कर्म नाम बन सुमत त्रिपवन मही सुर नर असुर नेत नेत बंतरण कहत वह सर्वनाम कथय कवन कर्म नाम वर्णत सुमत ज्योत रूप हरिया गुरु नानक कहायो तांते अंग कहो तत् स्यो तत् मिलायो अंगद कृपा तुहार अमर सदगुर थिर कियो अमरदास अमृत शत्र गुरु रामायण जियो रामदास दर्शन पर से कह मथुरा अमृत बैन मूर्त पंच प्रमाण पुरुख गुरु अर्जुन भिखो नैन सो कहो प्रज गुरु सेवियन सह सुहाए दर्शन पर से गुरु कह जन मन दुख जाए हो वह शिक्ष समीनसो पुरसो चिट्ठिए तू डिठे सच्चे पातशाह मन जन्म जन्म दी कटिए सज्जन सच्चा पातशाह सिर साह इस पास बैठे सोहिए सबना नावे साहो सज्जन सच्चा पातशाह सिर साह इस पास बैठे सोहिए सबना नावे साहो
सूरज महला पंजवा गुरपूरा कीती पूरी रब रब रहा भरपूरी गुरपूरा कीती पूरी रब रब रहा भरपूरी खेम कुशल पयाश नाना पार ब्रह्म बिटो गुरवाना गुर के चरण कमल रज तारे विघ्न न लागै तिलका कोई कारज सगल सवारे रहाओ मेरे साधु दुर मत खोए पातत पनीत सब होए रामदास सरोवर नाते सब लाथे पाप कमाते गुण गोविंद नित गाई है साध संग मिल त्याई है मन बांसित फल पाए गुरु पूरा हृदय आए गुरु गोपाल आनंदा जप जप जीव परमानंदा जन नानक नाम ते आया रब अपना विरद रखाया गुरु गोपाल आनंदा जप जप जीव परमानंदा जन नानक नाम ध्याया प्रभ अपना बिरद रखाया वाहिगुरु जी का खालसा वाहिगुरु जी की फतेह वाहिगुरु साहेब जीओ हर जेठ जड़ंदा लोड़ी है ਜਿਸ ਅੱਗਾ ਸਭ ਨਵਾਨਾ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬਾਨਾ ਹਰ ਦੇਸ਼ ਜਨੰਦਾ ਲੋੜੀ ਹੈ ਜਿਸ ਅੱਗਾ ਸਭ ਨਵਾਨਾ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬਾਨਾ ਨਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾਹੀ ਸਨ ਰੰਗ ਸਵੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਸ਼ ਰੰਗੀਲਾ ਤਿਸ ਧਰੀ ਜਿਸ ਕੈ ਭਾਗ ਮਥਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਸ਼ ਰੰਗੀਲਾ ਤਿਸ ਧਰੀ ਜਿਸ ਕੈ ਭਾਗ ਮਥਾਨ ਹਰ ਜੇਸ਼ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸਿੰਘ ਜੀ ਆਪ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਇੱਥੇ ਸਤਿਗੁਰੂ ਮਹਾਰਾਜ ਜੀ ਦੇ ਅਸਥਾਨ ਤੇ ਪੁੱਜੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸਜ ਰਹੇ ਹੋ ਜੋ ਇੱਥੇ ਆਉਣ ਦਾ ਪ੍ਰਯੋਜਨ ਹੈ ਮਤਲਬ ਹੈ ਸਵਾਰਥ ਹੈ ਇਹੀ ਹੈ ਕਿ ਇੱਥੇ ਪੁੱਜ ਕੇ ਜੋ ਸਤਿਗੁਰੂ ਮਹਾਰਾਜ ਜੀ ਨੇ ਬਾਰਾਂ ਮਹਾਂ ਉਚਾਰਨ ਕੀਤੇ ਹੈ ਬਾਰਾਂ ਮਹੀਨੇ ਦੁਆਰਾ ਉਪਦੇਸ਼ ਦਿੱਤੇ ਹਨ ਉਹਨਾਂ ਬਾਰਾਂ ਮਹੀਨਿਆਂ ਵਿੱਚੋਂ ਇਹ ਜੇਠ ਦਾ ਮਹੀਨਾ ਚੜਿਆ ਹੈ ਜਿਸ ਨੂੰ ਆਮ ਪਰੰਪਰਾ ਚਲੀ ਆ ਰਹੀ ਪਰੰਪਰਾ ਅਨੁਸਾਰ ਅਸੀਂ ਸੰਗਰਾਂਦ ਕਹਿ ਦਿੰਦੇ ਹਾਂ ਸੋਏ ਮਹੀਨਾ ਹਰ ਕੋਈ ਅਸੀਂ ਮਨਪਿਤ ਵਿੱਚ ਚਾਹੁੰਦੇ ਰਹਿੰਦੇ ਹਾਂ ਵੀ ਸਾਨੂੰ ਰਾਤ ਦਿਨੇ ਹੀ ਸੁੱਖ ਹੋਵੇ ਕੋਈ ਸਰੀਰ ਚ ਦੁੱਖ ਨਾ ਹੋਵੇ ਮਨ ਵੀ ਮਨ ਚਿੱਤ ਵੀ ਸੁਖੀ ਰਹਿਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੇ ਅਸੀਂ ਇਹ ਚੀਜ਼ ਚਾਹੁੰਦੇ ਹਾਂ ਹਰ ਵੇਲੇ ਸੁਖੀ ਰਹੀਏ ਤੇ ਦੁੱਖ ਨਾ ਹੋਵੇ ਬਲਕਿ ਇਕੱਲੇ ਮਾਈ ਭਾਈ ਨਹੀਂ ਹੋਰ ਵੀ ਜਿਹੜੇ ਸਾਡੇ ਨਾਲ ਸੰਬੰਧ ਰੱਖਦੇ ਹਨ ਪਰਿਵਾਰ ਹੈ ਉਹ ਵੀ ਸੁੱਖ ਤੇ ਸ਼ਾਂਤੀ ਵਿੱਚ ਰਹਿਣ ਸੁੱਖ ਸੁੱਖ ਦਾ ਹੈ ਹੀ ਹੈ ਵੀ ਕੋਈ ਆਦ ਬਿਆਨ ਪਾਠ ਕਰਕੇ ਸਰੀਰਕ ਦੁੱਖ ਨਾ ਹੋਵੇ ਤੇ ਸ਼ਾਂਤੀ ਦਾ ਮਤਲਬ ਹੈ ਵੀ ਝਗੜਾ ਰੌਲਾ ਗੋਲਾ ਆਪੋ ਵਿੱਚ ਹੀ ਘਰ ਵਿੱਚ ਨਾ ਹੋਵੇ। ਕ੍ਰੇਸ਼ ਨਾ ਹੋਵੇ, ਬਾਹਰ ਵੀ ਕ੍ਰੇਸ਼ ਨਾ ਹੋਵੇ, ਆਂਢ ਗੁਆਂਢ ਦੇ ਵਿੱਚ ਵੀ ਉਹਦਾ ਵੀ ਪ੍ਰਭਾਵ ਪੈਂਦਾ ਹੈ, ਨਗਰਾਂ ਦਾ ਵੀ ਪ੍ਰਭਾਵ ਪੈਂਦਾ ਹੈ। ਕਿਵੇਂ ਹੋ ਸਕਦਾ ਹੈ? ਇਹ ਉਪਦੇਸ਼ ਗੁਰੂ ਮਹਾਰਾਜ ਜੀ ਦਿੰਦੇ ਹਨ। ਇਹ ਜਿੱਥੇ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, 84 ਲੱਖ ਜੀਵਨ ਰੂਪੀ ਹੈ, 5 ਤੱਤ ਰਚੇ ਹਨ, ਅੰਡਜ, ਜੇਰਜ, ਉਤਪਜ, ਸੇਤਜ, ਖਾਣੀਆਂ ਬਣਾਈਆਂ, ਬਨਸਪਤੀ ਬਣਾਈ ਹੈ, ਮਨੁੱਖ ਸ੍ਰਿਸ਼ਟੀ ਬਣਾਈ ਹੈ, ਹੋਰ ਸੂਖਮ ਸ੍ਰਿਸ਼ਟੀ ਜਿਹੜੀ ਹੈ ਉਹ ਵੀ ਜਿਵੇਂ ਮਨੁੱਖਾਂ ਦੇ ਅੰਦਰ ਔਗਣਾ ਕਰਕੇ ਮਾੜੇ ਵੀ ਇਸਤਰੀ ਪੁਰਸ਼ ਹਨ, ਗੁਣਾ ਕਰਕੇ ਨੇਕ ਵੀ ਹਨ, ਭਲੇ ਵੀ ਹਨ। ਇਸ ਲਈ ਸੂਖਮ ਸ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਇਸ ਮਨੁੱਖ ਦੇਹ ਦੇ ਅੰਦਰ ਹੀ ਗੁਣ ਧਾਰਨ ਕਰ ਲਏ ਉਹ ਸੂਖਮ ਸ੍ਰਿਸ਼ਟੀ ਦੇ ਵਿੱਚ ਵੀ ਸਤਿਕਾਰ ਆਦਰ ਪਾਉਂਦੇ ਹਨ, ਵਾਹਿਗੁਰੂ ਦੀ ਦਰਗਾਹ ਵਿੱਚ। ਜਿਨ੍ਹਾਂ ਨੇ ਇੱਥੇ ਅਵਗੁਣ ਧਾਰਨ ਕਰ ਲਏ ਤੇ ਉਸ ਜਗ੍ਹਾ ਵੀ ਉਹਨਾਂ ਦੀ ਨਰਾਦਰੀ ਹੁੰਦੀ ਹੈ। ਸ੍ਰਿਸ਼ਟੀ ਜਿਹੜੀ ਕੋਈ ਚੀਜ਼ ਬਣੀ ਹੋਈ ਹੈ, ਪੈਦਾ ਹੋਈ ਹੋਈ ਹੈ, ਜਿੰਨਾ ਉਸਦਾ ਸਮਾਂ ਨਿਯਤ ਹੈ ਵੀ ਇੰਨੇ ਸਮੇਂ ਵਿੱਚ ਇਹ ਰਹੋਗੇ ਫਿਰ ਸਮਾਪਤ ਹੋ ਜਾਣੇ ਆ, ਉਹਨੂੰ ਸ੍ਰਿਸ਼ਟੀ ਕਹਿੰਦੇ ਆ। ਸੋ ਜਿਹੜੇ ਔਗਣਾਂ ਵਾਲੇ ਪੁਰਸ਼ ਹਨ ਜਾਂ ਮਾੜੇ ਕੰਮ ਕਰਦੇ ਹਨ ਉਹਨਾਂ ਦਾ ਇੱਥੇ ਵੀ ਸਤਿਕਾਰ ਨਹੀਂ ਹੈ, ਉਹਨਾਂ ਨੂੰ ਭਲੇ ਨਹੀਂ ਕਿਹਾ ਜਾਂਦਾ। ਇਸ ਲਈ ਸੂਖਮ ਸ੍ਰਿਸ਼ਟੀ ਵਿੱਚ ਵੀ ਜਿਵੇਂ ਕਥਾ ਦਾ ਮਤਲਬ ਇਹੀ ਹੁੰਦਾ ਹੈ, ਵਿਚਾਰ ਹੋਵੇ, ਵਿਚਾਰ ਕਾਹਦੀ ਹੋਣੀ ਹੈ? ਇੱਕ ਤਾਂ ਪਰਮੇਸ਼ਰ ਦੀ ਵਿਚਾਰ ਹੋਣੀ ਹੈ, ਉਹਨੂੰ ਪਰਮਾਤਮਾ ਕਹਿੰਦੇ ਹੈ। ਦੂਸਰੇ ਨੂੰ ਜਿਹੜਾ ਸਾਡੇ ਸਰੀਰ ਦੇ ਅੰਦਰ ਜੀਵ ਹੈ ਇਹਨੂੰ ਆਤਮਾ ਕਹਿ ਦਿੰਦੇ ਹੈ। ਜਿੱਥੇ ਆਤਮਾ ਤੇ ਪਰਮਾਤਮਾ ਦੇ ਦੀ ਵਿਚਾਰ ਹੋਵੇ ਔਰ ਫਿਰ ਇਸ ਜੀਵ ਆਤਮਾ ਦਾ ਜਿਸ ਤਰੀਕੇ ਦੇ ਨਾਲ ਵਾਹਿਗੁਰੂ ਦੇ ਨਾਲ ਮੇਲ ਹੋ ਜਾਵੇ ਤੇ ਹਮੇਸ਼ਾ ਹੀ ਇਸਦੇ ਜਨਮ ਮਰਨ ਮਿਟ ਜਾਣ, ਦੁੱਖ ਸੁੱਖ ਜਿਹੜੇ ਦੁੱਖ ਨੇ ਉਹ ਮਿਟ ਜਾਣ, ਕੋਈ ਕਿਸੇ ਤਰ੍ਹਾਂ ਦਾ ਭੈ ਨਾ ਰਵੇ, ਉਹ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਚਾਹੇ ਮਹਿਮਾ। ਜਿਸ ਵਾਹਿਗੁਰੂ ਪਰਮੇਸ਼ਰ ਤੋਂ ਹੈ ਉਸੇ ਮਾਇਆ ਕਹਿ ਦਿਓ, ਅਗਿਆਨ ਕਹਿ ਦਿਓ, ਸ਼ਕਤੀ ਕਹਿ ਦਿਓ, ਕੁਦਰਤ ਕਹਿ ਦਿਓ, ਅੰਦਰ ਬਚਨੀ ਕਹਿ ਦਿਓ। ਇਹ ਸਭ ਉਸਦੇ ਛੋਟੇ ਛੋਟੇ ਅਰਥ ਭਾਵਾਂ ਦੇ ਨਾਲ ਉਹਦੇ ਨਾਮ ਕਹੇ ਹੋਏ ਹਨ। ਉਸਦੇ ਨਾਲ ਹੀ ਇਹ ਸ੍ਰਿਸ਼ਟੀ ਜਾਂ ਅਗਿਆਨ ਜਾਂ ਮਾਇਆ ਜਿਹੜੀ ਹੈ ਸਾਡੇ ਤੇ ਪਈ ਹੋਈ ਹੈ। ਇਸੇ ਤਰ੍ਹਾਂ ਹੀ ਮਾਇਆ ਦਾ ਅਰਥ ਤਾਂ ਇਹ ਹੈ ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਣਾ ਜਾਂ ਜਿਸ ਕਰਕੇ ਜਿਸ ਪਾਸੇ ਲਿਖਣੇ ਕਰਕੇ ਭੁੱਲ ਜਾਈਏ, ਇਹ ਮਾਇਆ ਜਿਤ ਹਰ ਵਿਸਰੈ। ਇਹ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ, ਵਾਹਿਗੁਰੂ ਪਰਮੇਸ਼ਰ ਜਿਸ ਵੇਲੇ ਕੋਈ ਵੀ ਵਿਅਕਤੀ ਸ਼ੁਭ ਗੁਣਾਂ ਵਾਲਾ ਹੈ ਜੇ ਉਸਨੂੰ ਆਪਾਂ ਦੇਖਾਂਗੇ ਤਾਂ ਉਹਦਾ ਪ੍ਰਭਾਵ ਪੈਂਦਾ ਹੈ ਸਾਡੇ ਤੇ। ਇਹ ਨੇਕ ਬੰਦਾ ਹੈ, ਸ਼ੁਭ ਗੁਣ ਨੇ, ਇਸਦੇ ਸ਼ੰਭੁਨ ਸਤਸੰਤੋਖ ਧੀਰੇ ਧਰਮ ਵਿਚਾਰ ਹੈ। ਜੇ ਉਹਦੇ ਨਾਲ ਉਸਦਾ ਇਹ ਆਤਮਾ ਮਨ ਬੁੱਧ ਚਿੱਤ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਹੋਣ ਤੇ ਉਸਦਾ ਵੇਖਣ ਨਾਲ ਵੀ ਪ੍ਰਭਾਵ ਪੈਂਦਾ ਹੈ। ਇਹ ਭਗਤੀ ਕਰਦਾ ਹੈ ਉਹਦੇ ਵੇਖਣ ਨਾਲ ਵੀ ਸਾਨੂੰ ਆਵੇ ਸਾਹਿਬ ਚਿੱਤ ਤੇਰੇ ਭਗਤਾਂ ਡਿੱਠਿਆ ਤੇ ਉਹਦਾ ਲਾਭ ਕੀ ਹੁੰਦਾ ਹੈ ਵੀ ਵਾਹਿਗੁਰੂ ਚੇਤੇ ਆਉਂਦਾ ਹੈ ਮਨ ਕੀ ਕੱਟੀਏ ਮੈਂ ਜਿੱਥੇ ਮਨ ਦੇ ਵਿੱਚ ਇਹ ਸਭ ਤੋਂ ਵੱਡੀ ਹਉਮੈ ਦੀ ਮੈਲ ਹੈ ਕਿ ਮੈਂ ਹਾਂ। ਇਹ ਤਾਂ ਨਹੀਂ ਇਹਨੂੰ ਵਿਚਾਰ ਉਸੀ ਮਾਇਆ ਕਰਕੇ, ਕਿਉਂਕਿ ਜਦੋਂ ਭੁੱਲ ਜਾਂਦਾ ਹੈ ਕੋਈ ਮਨ ਦਾ ਸੁਭਾਵ ਹੈ, ਵੇਖਣ ਦਾ ਸੁਭਾਵ ਹੈ, ਜਦੋਂ ਕੋਈ ਚੀਜ਼ ਭੁੱਲ ਜਾਂਦੀ ਤਾਂ ਜ਼ਰੂਰ ਫਿਰ ਜੇ ਮਨ ਵਿੱਚੋਂ ਚੀਜ਼ ਭੁੱਲ ਗਈ ਤਾਂ ਫੁਰਨਾ ਤਾਂ ਚੱਲਦਾ ਹੀ ਰਹਿਣਾ, ਮਨ ਨਹੀਂ ਖੜਨਾ। ਤੇ ਜਿਹੜੀ ਬੁੱਧੀ ਹੈ ਇਹਨੇ ਮਾੜੇ ਚੰਗੇ ਦੀ ਪਰਖ ਕਰਦੀ ਹੀ ਰਹਿਣਾ ਵੀ ਆਹ ਚੀਜ਼ ਮਾੜੀ ਹੈ, ਆਹ ਚੀਜ਼ ਚੰਗੀ, ਇਸੇ ਨੂੰ ਬੁੱਧੀ ਕਹਿ ਦਿੰਦੀ ਹੈ। ਤੇ ਜਿਹੜਾ ਇਹ ਮੈਂ ਹਾਂ, ਮੈਂ ਕੀ ਆ, ਇਹ ਇੱਥੇ ਸਾਧ ਸੰਗਤ ਦੇ ਵਿੱਚ ਫਿਰ ਵਿਚਾਰ ਹੁੰਦੀ ਹੈ। ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲਹਿਓ ਹਰ ਤਤ ਨ ਖੋਈਏ। ਕਿ ਵਾਸਤਵ ਸਰੂਪ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਹੈ, ਉਸਨੇ ਇਹ ਮਨ ਨੂੰ ਤਾਂ ਸਾਨੂੰ ਹਮੇਸ਼ਾ ਇਹ ਭਰਮ ਰਹਿੰਦਾ ਹੈ ਜਾਂ ਉਹਨੂੰ ਅਧਿਆਸ ਕਹਿ ਦਿਓ, ਇਸ ਚੀਜ਼ ਦਾ ਮੈਂ ਨਾ ਕਿ ਮੈਂ ਨੂੰ ਹੰਕਾਰ ਕਹਿ ਦਿਓ। ਇਸ ਕਰਕੇ ਉੱਧਰ ਵੀ ਚਾਰ ਹਿੱਸੇ ਇਸਦੇ ਮਨ ਬੁੱਧ ਚਿੱਤ। ਚਿੱਤ ਹੁੰਦਾ ਵੀ ਚੇਤਾ ਕਰਨਾ, ਕਿਸੇ ਚੀਜ਼ ਨੂੰ ਯਾਦ ਕਰਨਾ, ਤਾਂ ਕਰਕੇ ਉਸ ਨੂੰ ਚੇਤਾ ਕਹਿ ਦਿੰਦੇ ਹੈ। ਜਿਹੜਾ ਫੁਰਨਾ ਕੇਵਲ ਫੁਰਨਾ ਹੀ ਉੱਠਦਾ ਹੈ, ਕੋਈ ਖਿਆਲ ਨਹੀਂ ਹੈ ਕਿਸੇ ਚੀਜ਼ ਦਾ। ਇੱਕ ਤਾਂ ਖਿਆਲ ਹੋਇਆ ਫੇਰ ਫੁਰਨਾ ਹੋ ਗਿਆ ਉਹਦਾ, ਜਾਂ ਵੇਖ ਕੇ ਸੁਣ ਕੇ ਉਹੀ ਬੈਠੇ ਹਾਂ ਆਪਾਂ। ਦੇਖੋ ਕੋਸ਼ਿਸ਼ ਕਰਦੇ ਹਾਂ ਜਿਹੜੇ ਸਤਸੰਗੀ ਸਤਸੰਗਤ ਕਰਨ ਦੇ ਸਾਰੇ, ਇੱਥੇ ਤਾਂ ਵਿਚਾਰ ਜਿਹੜੀ ਹੈ ਹੋਈ ਰਹੀ ਹੈ, ਘੰਟਾ ਹੋਵੇ ਜਾਂ ਵੱਧ ਸਮਾਂ ਹੋਵੇ ਜਾਂ ਕੀਰਤਨ ਦੁਆਰਾ ਹੋਵੇ, ਇਹਦੇ ਵਿੱਚ ਜ਼ਿਆਦਾ ਪ੍ਰਭਾਵ ਪੈਂਦਾ ਹੈ ਮਨ ਦੇ ਉੱਤੇ। ਬਹੁਤ ਘੱਟ ਫੁਰਨੇ ਇੱਧਰ ਉੱਧਰ ਜਾਂਦੇ ਹੈ, ਕਿਉਂ ਕੀਰਤਨ ਹੋਵੇ ਜਿਹਨੂੰ ਗੁਰਬਾਣੀ ਦੀ ਸੂਝ ਸਮਝ ਹੈ, ਅਰਸਾਂ ਦੇ ਵਿਚਾਰ ਹੈ ਕਿ ਚੰਗੇ ਸਾਜ ਔਰ ਰਾਗੀ ਪ੍ਰੇਮ ਸਿਆਣੇ ਕਰਨ ਵਾਲੇ ਹੋਣ ਤੇ ਮੱਲੋ-ਮੱਲੀ ਮਨ ਖਿੱਚਿਆ ਜਾਂਦਾ ਹੈ, ਉੱਧਰ ਨੂੰ ਜਾਂਦਾ ਹੈ। ਉਹਨਾਂ ਭਾਵਾਂ ਦੇ ਵਿੱਚ ਜਿਹੜੇ ਗੁਰਬਾਣੀ ਦੇ ਵਿੱਚ ਮਤਲਬ ਦੱਸੇ ਹੋਏ ਨੇ ਉਹਨਾਂ ਦੇ ਵਿੱਚ ਜੁੜਦਾ ਹੈ, ਸਿਮਰਨ ਦੇ ਵਿੱਚ ਜੁੜਦਾ ਹੈ, ਨਾਮ ਦੇ ਵਿੱਚ ਜੁੜਦਾ ਹੈ, ਹੋਰ ਫੁਰਨੇ ਜਿਹੜੇ ਉਹ ਮਿਟ ਜਾਂਦੇ ਹੈ। ਜੇ ਹੋਵੇ ਵੀ ਤਾਂ ਦਬ ਜਾਂਦੇ ਹੈ। ਇਹ ਖਾਸ ਕਰਕੇ ਕੀਰਤਨ ਦੇ ਵਿੱਚ ਵਿਸ਼ੇਸ਼ਤਾ ਹੀ ਹੈ, ਉੱਚੀ ਬੋਲਣ ਨਾਲ ਹੋਰ ਜੀ ਨੇ ਜੇ ਹੋਵੇ ਵੀ ਆਪਾਂ ਜਪੋ, ਨਾਮ ਜਪੋ ਪਰਮੇਸ਼ਰ ਦਾ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਭਾਉਣ। ਜੇਠ ਦੇ ਮਹੀਨੇ ਦੇ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ਰ ਉਹਦੇ ਵਿੱਚ ਜੁੜਨਾ ਚਾਹੀਦਾ ਹੈ। ਵਾਹਿਗੁਰੂ ਪਰਮੇਸ਼ਰ ਦਾ ਕੋਈ ਐਸਾ ਰੂਪ ਰੰਗ ਤਾਂ ਹੈ ਨਹੀਂ ਜਿਵੇਂ ਤਿੰਨੇ ਸ੍ਰਿਸ਼ਟੀਆਂ ਜਿਹੜੀਆਂ ਨੇ, ਸਥੂਲ ਹੈ, ਸੂਖਮ ਹੈ, ਇਹਨੂੰ ਸੁਖਾੜੇ ਤੋਂ ਸੁਖਾੜਾ ਸਮਝਣ ਵਾਸਤੇ ਬਹੁਤ ਹੀ ਵਿਦਿਆ ਦੀ ਲੋੜ ਨਹੀਂ, ਤੇ ਵਿਦਿਆ ਵੀ ਇੰਨੀ ਚਾਹੇ ਵੱਧ ਜਾਏ ਫਿਰ ਵੀ ਉਹਨਾਂ ਚੀਜ਼ਾਂ ਦੀ ਪੂਰੀ ਸਮਝ ਆਉਣੀ ਜਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਪ੍ਰਬਲਤਾਈ ਹੈ, ਸੂਖਮਤਾਈ ਹੈ, ਉਹ ਕੋਈ ਵਿਦਵਾਨ ਉਸਦਾ ਪੂਰਾ ਨਹੀਂ ਅੰਤ ਪਾ ਸਕਦਾ। ਇਸ ਕਰਕੇ ਇਹ ਤਾਂ ਠੀਕ ਹੈ ਜਿਹੜਾ ਸਰੀਰ ਰਚਿਆ ਹੋਇਆ ਹੈ, ਪਾਠ ਮਾਸ ਨਾੜੀ ਕੋ ਪਿੰਜਰ, ਹੱਡ ਹੈ, ਮਾਸ ਹੈ, ਨਾੜੀਆਂ ਹਨ, ਹੱਡ ਮਾਸ ਤਾਂ ਜਿਸ ਵੇਲੇ ਇਹ ਸਰੀਰ ਛੱਡ ਜਾਂਦਾ ਹੈ, ਵਿੱਚੋਂ ਸਾਹ ਨਿਕਲ ਜਾਂਦੇ ਹੈ, ਮਨ ਵੀ ਉਹਦੇ ਨਾਲ ਹੀ ਨਿਕਲਦਾ ਹੈ। ਜਿੱਥੇ ਮਨ ਨਿਕਲਦਾ ਉਸਦੇ ਨਾਲ ਹੀ ਜਿਹੜੇ ਅੱਖਾਂ ਦੀ ਜੋਤ ਜਿਹਨੂੰ ਕਹਿੰਦੇ ਜਾਂ ਇੰਦਰੀ, ਉਹ ਵੀ ਨਾਲ ਹੀ ਜਾਂਦੇ ਆ, ਉਹ ਨਹੀਂ ਰਹਿੰਦੇ। ਇਸ ਕਰਕੇ ਪਵਨ ਗੁਰੂ, ਪਵਨ ਨੂੰ ਕਿਹਾ ਇਹ ਵੱਡਾ ਹੈ, ਔਰ ਇੱਥੋਂ ਤੱਕ ਇਸ ਲਈ ਮਹਾਨਤਾ ਹੈ ਪਵਨ ਦੀ, ਹੈ ਤਾਂ ਦੂਜੇ ਤੱਤਾਂ ਦੀ ਵੀ, ਖਾਣ ਪੀਣ ਵਾਲੀਆਂ ਚੀਜ਼ਾਂ ਦੀ ਵੀ, ਤੇ ਅਗਨੀ ਦੀ ਵੀ ਲੋੜ ਹੈ, ਸਾਰਿਆਂ ਦੀ ਲੋੜ ਹੈ, ਇਸਦੇ ਵਿੱਚ ਹੀ ਨੇ ਸਾਰੇ। ਇਸਦੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਸ੍ਰਿਸ਼ਟੀ ਦੇ ਵਿੱਚ ਬਾਹਰ ਜਿਹੜਾ ਇੰਨਾ ਰੱਬ ਹੈ, ਪਰਮਾਤਮਾ ਹੈ, ਪਰ ਉਹ ਸਾਨੂੰ ਦਿਸਦਾ ਨਹੀਂ ਹੈ। ਅਸੀਂ ਸਿਰਫ ਮੋਟੀ ਜੀ ਸਥੂਲ ਵਿਚਾਰ ਦੇ ਅਨੁਸਾਰ ਇਹ ਕਹਿ ਲੈਂਦੇ ਹਾਂ ਵੀ ਜਿਸ ਤਰ੍ਹਾਂ ਹੋਰ ਚੀਜ਼ਾਂ ਅੱਖਾਂ ਨਾਲ ਦੇਖਦੇ ਹਾਂ, ਅੱਖਾਂ ਦੇਖ ਕੇ ਤੇ ਉਸਦਾ ਅੱਖਾਂ ਤਾਂ ਦੇਖਦੀਆਂ ਨੇ ਤੇ ਅੱਖਾਂ ਦੇ ਵਿੱਚ ਇਹ ਪਹਿਲਾਂ ਜਿਹੜੇ ਅੱਖਾਂ ਕਿਵੇਂ ਦੇਖਦੀਆਂ ਨੇ ਕਿਵੇਂ ਸਮਝਦੀਆਂ ਨੇ ਇਹ ਸੂਖਮ ਵਿਚਾਰਾਂ ਨੇ। ਕੋਈ ਕਥਾ ਦਾ ਸਿਰਾ ਨਹੀਂ ਆ ਸਕਦਾ ਪਰ ਜ਼ਰੂਰ ਇੰਨੀ ਵਿਚਾਰ ਹੋਣੀ ਚਾਹੀਦੀ ਹੈ। ਅੱਖਾਂ ਜਿਹੜੀਆਂ ਨੇ ਇਹ ਕੇਵਲ ਇਸ ਤਰ੍ਹਾਂ ਹੀ ਆਪਣੇ ਵਾਹਿਗੁਰੂ ਪਰਮੇਸ਼ਰ ਨੇ ਇਹ ਤਾਂ ਜਿਹੜੀ ਗੋਲਕ ਹੈ ਜਿਹੜੇ ਨੇਤਰ ਆਂਡੇ ਜਿਹਨੂੰ ਕਹਿ ਦਿੰਦੇ ਹੈ ਇਹਦੇ ਵਿੱਚ ਹੈ ਸ਼ਕਤੀ ਉਹਦੇ ਵਿੱਚ ਸੂਖਮ ਤੋਂ ਸੂਖਮ ਨਾੜੀਆਂ ਰੱਖੀਆਂ ਹੋਈਆਂ ਨੇ ਵਾਹਿਗੁਰੂ ਪਰਮੇਸ਼ਰ ਨਾਲ ਤੇ ਉਹਦੇ ਅੰਦਰ ਸਾਡੀ ਜਿਹੜੀ ਆਤਮਾ ਜਾਂ ਉਹ ਹਿਰਦਾ ਹੈ ਫਿਰ ਉਹਦੀ ਉਹਨੂੰ ਕਹਿੰਦੇ ਹੈ ਉਸਦੀ ਬਿਰਤੀ ਜਾਂ ਸਵਾਰਾ ਸਮਝਣ ਵਾਸਤੇ ਸੁਰਤ ਉਹ ਸੁਰਤ ਜਿਹੜੀ ਹੈ ਜਿਹਨੂੰ ਬੁੱਧੀ ਕਹਿੰਦੇ ਹੈ ਜੇ ਕਿਸੇ ਦੀ ਬੁੱਧੀ ਟਿਕਾਣੇ ਨਾ ਰਵੇ ਤਾਂ ਉਹ ਪਾਗਲ ਹੈ ਨਾ ਤਾਂ ਸੰਸਾਰ ਦੀ ਕੋਈ ਗੱਲ ਸਮਝਦੇ ਪਰਮਾਰਥ ਦੀ ਤਾਂ ਕੀ ਸਮਝਣੀ ਹੈ ਰੱਬ ਦੀ ਗੱਲ ਔਰ ਜ਼ਿਆਦਾ ਉਸ ਦੋਸ਼ ਵੱਜ ਹੈ ਤੇ ਉਹਨੂੰ ਗੱਲ ਕੋਈ ਕਵੇ ਤਾਂ ਉਹ ਉਲਟ ਕਹੂਗਾ ਸਾਰਾ ਆਦਮੀ ਸਮਝਦਾ ਵੀ ਇਸ ਦੇ ਵੱਸ ਦੀ ਗੱਲ ਨਹੀਂ ਹੈ। ਇਸਦੀ ਜਿਹੜੀ ਸੁਰਤ ਹੈ ਨਾ ਇਹ ਟਿਕਾਣੇ ਨਹੀਂ ਹੈ ਔਰ ਜਿਹੜੀ ਗੱਲਬਾਤ ਕਰਦੇ ਨੇ ਉਸਨੇ ਸਮਝਣਾ ਇਸ ਗੱਲ ਨੂੰ ਮਾੜਾ ਚੰਗਾ ਵਿਚਾਰ ਬੁੱਧੀ ਦਾ ਕੰਮ ਹੈ ਬੁੱਧੀ ਦੇ ਅੰਦਰ ਇਹ ਸੁਰਤ ਹੈ ਬੁੱਧੀ ਤਾਂ ਇੱਥੇ ਹੀ ਰਹਿੰਦੀ ਹੈ ਨਾੜੀਆਂ ਨਾਲ ਸੰਬੰਧ ਹੈ ਇਸਦਾ ਸੀਸ ਦੇ ਵਿੱਚ ਸੰਬੰਧ ਹੈ ਮਸਤਕ ਦੇ ਵਿੱਚ ਸੰਬੰਧ ਹੈ ਇਹ ਸਭ ਜਿੰਨੇ ਸਰੀਰਕ ਵਿਗਿਆਨੀ ਡਾਕਟਰ ਜਾਂ ਪਰਮਾਰਥਕ ਉਹ ਮਸਤਕ ਦੇ ਵਿੱਚ ਵੀ ਜਿਹੜਾ ਹੈ ਸਾਰੇ ਸਰੀਰ ਦੇ ਵਿੱਚ ਹੀ ਔਰ ਸੈਕਿੰਡ ਦੇ ਨਾਲੋਂ ਵੀ ਪਹਿਲਾਂ ਇਸ ਲਈ ਸਾਰੇ ਸਰੀਰ ਦੇ ਅੰਦਰ ਪ੍ਰਵਿਰਤੀ ਹੈ ਉਹ ਜਿਹੜੀ ਸੁਰਤ ਹੈ ਜੇ ਉਹ ਟਿਕਾਣੇ ਨਾ ਹੋਵੇ ਤੇ ਵੱਸ ਕੇ ਗਿਆ ਕੰਮ ਤੇ ਉਸਦਾ ਆਪ ਆਪਣੇ ਹੁਣ ਤੁਸੀਂ ਬੁੱਧੀਆਂ ਦੇ ਵਿੱਚ ਹੀ ਵਿਚਾਰ ਕਰੋ ਕਿ ਉਸਦਾ ਕੋਈ ਰੂਪ ਰੰਗ ਹੈਗਾ ਰੂਪ ਕਹਿੰਦੇ ਆਕਾਰ ਨੂੰ ਜਿਸ ਤਰ੍ਹਾਂ ਆਪਣੀਆਂ ਆ ਮਕਾਨ ਬਣਿਆ ਬਾਹਰੋਂ ਚੀਜ਼ਾਂ ਲਿਖਦੀਆਂ ਵੀ ਡੰਡਰ ਪਿਆ ਗਾਡਰ ਪਿਆ ਵਿੱਚ ਆ ਹੈ ਸਾਰਾ ਇਹਨੂੰ ਕਹਿੰਦੇ ਰੂਪ ਜਿਹੜਾ ਅੱਖਾਂ ਨਾਲ ਦਿਸਦਾ ਹੈ ਤੇ ਰੰਗ ਜਿਹੜੇ ਆ ਕੋਈ ਜਿਵੇਂ ਪੀਲੀ ਪੱਗ ਬਣਦਾ ਹੈ ਕੋਈ ਚਿੱਟੀ ਬਣਦਾ ਹੈ ਇਸ ਤਰ੍ਹਾਂ ਕੋਈ ਕਾਲੀ ਬਣਦਾ ਹੈ ਕੋਈ ਪੀਲੀ ਬਣਦਾ ਹੈ ਇਸ ਤਰ੍ਹਾਂ ਪੰਜ ਸੱਤ ਜਿਹੜੇ ਉਹ ਰੰਗ ਦੁਨੀਆਂ ਦੇ ਵਿੱਚ ਮੰਨੇ ਹੋਏ ਨੇ ਤੇ ਉਹਦਾ ਕੋਈ ਦੱਸ ਸਕਦਾ ਹੈ ਰੂਪ ਰੰਗ ਬੁੱਧੀ ਨੂੰ ਆਪਾਂ ਸਾਰੇ ਸਮਝਦੇ ਹਾਂ ਜਦੋਂ ਉਹਦਾ ਰੂਪ ਰੰਗ ਹੈ ਨਹੀਂ ਇਸੇ ਤਰ੍ਹਾਂ ਹੀ ਮਨ ਦਾ ਜਿਹੜਾ ਹੈ ਕੋਈ ਉਹ ਰੂਪ ਰੰਗ ਕਹਿ ਸਕਦਾ ਚਿੱਤ ਦਾ ਕੋਈ ਕਹਿ ਸਕਦਾ ਉਸਨੇ ਅੱਗੇ ਸਮਝਾਉਣ ਵਾਸਤੇ ਤਰੀਕੇ ਤਾਂ ਰੱਖੇ ਹੈ ਸਿਆਣਿਆਂ ਨੇ ਕੋਈ ਵਿਧੀ ਪੱਖ ਦੇ ਨਾਲ ਜਾਂ ਖੇਤ ਪੱਖ ਦੇ ਨਾਲ ਇਸ ਤਰ੍ਹਾਂ ਉਹ ਜਿਹੜੀ ਬੁੱਧੀ ਦੇ ਅੰਦਰ ਬੁੱਧੀ ਤੋਂ ਪਰੇ ਕੁਛ ਹੈ ਯਾ ਮਨ ਤੋਂ ਪਰੇ ਹਮ ਜਿਹਨਾਂ ਨੂੰ ਨਹੀਂ ਇਹ ਬਹੁਤ ਹੀ ਡੂੰਘੀ ਵਿਚਾਰ ਹੋ ਤਾਂ ਕਹਿਣਗੇ ਕੋਈ ਨੀ ਉਹ ਤੋਂ ਪਰੇ ਕੀ ਹੋਣਾ ਪਰ ਐਨ ਜਿਹੜਾ ਵਰਤੋਂ ਦੇ ਵਿੱਚ ਪ੍ਰਮਾਣ ਆੜੇਗਾ ਹੈ ਉਹ ਤੋਂ ਪਰੇ ਵੀ ਹੈਗਾ ਕੋਈ ਕਹਿੰਦਾ ਮੇਰਾ ਮਨ ਦਰੁਸਤ ਨਹੀਂ ਹੈ ਮੇਰੀ ਬੁੱਧੀ ਟਿਕਾਣੇ ਨਹੀਂ ਉਹ ਕੌਣ ਉਹ ਸੋਚੋ ਉਹਦਾ ਰੂਪ ਰੰਗ ਹੈ ਕੋਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਛੋਟੀਆਂ ਛੋਟੀਆਂ ਗਈਆਂ ਅੰਤ ਪਾਰਾਵਾਰ ਹੈ ਨਹੀਂ ਸਥੂਲ ਸਰੀਰ ਦੀਆਂ ਵੀ ਦਿਲ ਹੈ ਦਿਮਾਗ ਹੈ ਨਾੜੀਆਂ ਹਨ ਜਿਗਰ ਹੈ ਸਾਨੂੰ ਤਾਂ ਉਦੋਂ ਗਿਆਨ ਹੁੰਦਾ ਜਦੋਂ ਕੋਈ ਦੁੱਖ ਹੋਵੇ ਹਾਂ ਵੀ ਬੜਾ ਅਮੋਲਕ ਅੰਗ ਹੈ ਅੱਖ ਦਾ ਰੋਗ ਹੋ ਜਾਏ ਇਹ ਤਾਂ ਗਿਆਨ ਇੰਦਰੀਆ ਹੈ ਤੇ ਜਿਹੜੇ ਕਰਮ ਨੇ ਮਲ ਮੂਤਰ ਕਾ ਅਨੈਨ ਰੂਪ ਜਿੰਨਾ ਅਸੀਂ ਕੰਮ ਕਰਦੇ ਇਹਨਾਂ ਨੂੰ ਕੰਮ ਇੰਦਰੀਏ ਕਰਮ ਇੰਦਰੀਏ ਕਹਿੰਦੇ ਇਹਨਾਂ ਨੂੰ ਗਿਆਨ ਜਦੋਂ ਹੁੰਦਾ ਉਹ ਇੰਦਰੀਏ ਨਾਮ ਹੈ ਸਾਧਨ ਦਾ ਹੋਰ ਕੋਈ ਗੱਲ ਨਹੀਂ ਹੈ ਜਿਹੜਾ ਆਪੋ ਵਿੱਚ ਸੰਪਰਕ ਕਰਾਵੇ ਬਾਹਰਲੀ ਚੀਜ਼ ਦੇਖ ਕੇ ਸੰਪਰਕ ਹੁੰਦਾ ਹੈ ਸੁਣ ਕੇ ਉਹ ਹੁੰਦਾ ਹੈ ਉਹ ਇਹ ਜਿਹੜੀਆਂ ਚੀਜ਼ਾਂ ਸੁਣਦਾ ਹੈ ਨਾ ਇਸੇ ਤਰ੍ਹਾਂ ਹੀ ਬਾਹਰ ਜਿਹੜੀ ਚੀਜ਼ ਹੈ ਉਸਦੇ ਅੰਦਰ ਪਰਮਾਤਮਾ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਜਿਹੜਾ ਬਾਹਰ ਕੁਛ ਦਿਸਦਾ ਹੈ ਸਾਨੂੰ ਕਹਿੰਦੇ ਇਹਦੇ ਵਿੱਚ ਪਰਮਾਤਮਾ ਹੈਗਾ ਪਰ ਅੰਦਰ ਤਾਂ ਨਹੀਂ ਅਸੀਂ ਕਹਿੰਦੇ ਪਰਮਾਤਮਾ ਹੈਗਾ ਨਾ ਸਾਨੂੰ ਬਾਹਰ ਦਾ ਪਰਮਾਤਮਾ ਨਾ ਪਤਾ ਨਾ ਅੰਦਰ ਦਾ ਪਤਾ ਨਾ ਆਤਮਾ ਦਾ ਪਤਾ ਇਹ ਜਿਹੜਾ ਹੈਗਾ ਹੁਣ ਤੁਸੀਂ ਦੇਖ ਲਿਓ ਵੀ ਇੱਕ ਤਾਂ ਸਰੀਰ ਹੈ ਸਰੀਰ ਕਰਕੇ ਬੈਠੇ ਹੈ ਸਤਸੰਗ ਦੇ ਵਿੱਚ ਜੁੜੇ ਹੋਏ ਆ ਸਰੀਰ ਤਾਂ ਸਾਡੇ ਸਸੂਰ ਹੈ ਵੱਖੋ ਵੱਖਰੀ ਵਿੱਚ ਹੈ ਚੌਂਕੜੇ ਮਾਰੇ ਹੋਏ ਨਾਲ ਤਾਂ ਨੀ ਵਿੱਚੀ ਵਿੱਚ ਹੀ ਲੀਨ ਹੋਏ ਨਾ ਲੀਨ ਹੋਈ ਸਕਦਾ ਇਸ ਸੁਰਤੀ ਮਨ ਬੁੱਧ ਇਸ ਦੇ ਅੰਦਰ ਹਨ ਤੇ ਉਸ ਤੋਂ ਪਰੇ ਮੈਂ ਹੈ ਇਸ ਚੀਜ਼ ਦੀ ਜਿਹੜੀ ਵਿਚਾਰ ਕਰਕੇ ਤੇ ਫੇਰ ਜਾਪ ਕਰੋ ਭਗਵੰਤ ਕਾ ਉਸੇ ਗੁਣਾਂ ਦਾ ਫਿਰ ਬੜੀ ਛੇਤੀ ਉਹਦਾ ਗਿਆਨ ਹੋਵੇਗਾ ਉਹਦੀ ਸਾਖਿਆਤ ਹੋਊਗੀ ਔਰ ਅਸਲੀ ਜਿਹੜੀ ਵਿਚਾਰ ਹੈ ਜਿਹੜਾ ਉਪਦੇਸ਼ ਹੈ ਗੁਰੂ ਮਹਾਰਾਜ ਜੀ ਦਾ ਉਸਦੇ ਵਿੱਚ ਫਿਰ ਉਸਦੇ ਅੰਦਰ ਜਿਹੜਾ ਵਾਹਿਗੁਰੂ ਪਰਮੇਸ਼ਵਰ ਹੈ ਉਸਦੇ ਅੰਦਰ ਕੋਈ ਦੁੱਖ ਨਹੀਂ ਹੈ ਕੋਈ ਭੈ ਨਹੀਂ ਹੈ ਕੋਈ ਰੋਗ ਨਹੀਂ ਹੈ ਕੋਈ ਸ਼ੋਗ ਨਹੀਂ ਹੈ ਕੋਈ ਭੋਗ ਨਹੀਂ ਹੈ ਕੋਈ ਕਾਮ ਨਹੀਂ ਹੈ ਕੋਈ ਕ੍ਰੋਧ ਨਹੀਂ ਹੈ ਕੋਈ ਲੋਭ ਨਹੀਂ ਹੈ ਕੋਈ ਹੰਕਾਰ ਨਹੀਂ ਹੈ ਐਸਾ ਉਹ ਨਵੋਂ ਪਰਮ ਤੱਤਨ ਸਰੂਪ ਹੈ ਸਿਰਫ ਇੰਨਾ ਹੀ ਨਹੀਂ ਹੈ ਵੀ ਜਿਸ ਤਰ੍ਹਾਂ ਆਕਾਸ਼ ਤੱਤ ਹੈ ਤਾਂ ਬਸ ਠੀਕ ਹੀ ਹੈ ਤਾਂ ਨਰਲੇਪ ਪਰ ਉਹ ਸਰਬ ਕਲਾ ਸਮਰੱਥ ਵੀ ਹੈ ਕਰਨ ਕਾਰਨ ਪ੍ਰਭ ਏਕ ਉਸਦੀ ਸਮਰੱਥਾ ਦਾ ਵਰਣਨ ਕੀਤਾ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਹੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਨਹੀਂ ਅਲ ਸੋਏ ਸਾਡੇ ਮਨ ਬੁੱਧ ਬੜੇ ਹੈਰਾਨ ਹੁੰਦੇ ਵੀ ਉਹ ਵਾਹਿਗੁਰੂ ਜਿਹੜਾ ਜਲਾਂ ਦੇ ਵਿੱਚ ਵੀ ਹੈ ਥਲਾਂ ਦੇ ਵਿੱਚ ਵੀ ਹੈ ਇਹ ਸਾਰੇ ਵੀ ਹੈ ਉਹ ਹੋਇਆ ਕਿਹਾ ਜਿਹਾ ਕਹੀ ਜਾਂਦੇ ਨੇ ਚਲੋ ਗੁਰੂ ਮਹਾਰਾਜ ਦੀ ਸ਼ਰਧਾ ਹੈ ਜਾਂ ਪਰਮੇਸ਼ਰ ਦੇ ਬਚਨ ਦੇ ਵੀ ਜੇ ਨਾ ਮੰਨੀਏ ਤਾਂ ਫਿਰ ਨਾਸਤਿਕ ਹੈ। ਅੰਦਰ ਉਹ ਕਿਸੇ ਕਿਸੇ ਦੇ ਵਿਸ਼ਵਾਸ ਹੋਊਗਾ, ਵਿਸ਼ਵਾਸ ਉਸਦੇ ਅੰਦਰ ਹੋਊਗਾ ਜਿਹੜਾ ਇਸ ਰਸਤੇ ਦੇ ਉੱਤੇ ਚੱਲ ਪਿਆ ਵਾਹਿਗੁਰੂ ਦੇ ਉਪਦੇਸ਼ਾਂ ਤੋਂ। ਵੀ ਜਿਹੜੇ ਸਰੀਰ ਦੇ ਨਾਲ ਕਰਮ ਕਰਨੇ ਦੇਖੋ, ਹਰ ਜੇਠ ਰੰਗੀਲਾ ਦੱਸਣੀ ਜਿਸਕੇ ਭਾਗ ਮਥਨ, ਇੱਕ ਕਰਮ ਹੈ ਇੱਕ ਧਰਮ ਹੈ, ਇੱਕ ਪੁੰਨ ਹੈ ਇੱਕ ਪਾਪ ਹੈ, ਕੁਦਰਤ ਧਰਮ ਹੈ ਅਧਰਮ ਹੈ, ਸੁਕਰਮ ਹੈ ਅਕਰਮ ਹੈ। ਇਸੇ ਨੂੰ ਅਦ੍ਰਿਸ਼ਟ ਵੀ ਕਹਿ ਦਿੰਦੇ ਹੈ, ਪਰ ਥੋੜਾ ਥੋੜਾ ਉਹਦਾ ਭੇਦ ਹੈ। ਜਿਹੜਾ ਅਸੀਂ ਕੰਮ ਕਰੀਏ ਉਹ ਜਿਵੇਂ ਟੇਪ ਰਿਕਾਰਡ ਦੇ ਵਿੱਚ ਤੁਸੀਂ ਬੋਲੋ ਤੇ ਉਸੇ ਤਰ੍ਹਾਂ ਹੀ ਉਹਦੇ ਚ ਭਰਿਆ ਦੇਖ ਲਓ, ਇਹਦੇ ਇੱਕ ਬੋਲ ਦੀ ਗੱਲ ਹੈ। ਪਰ ਹੁਣ ਜਿਹੜਾ ਅਸੀਂ ਕੰਮ ਕਰਾਂਗੇ, ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ ਤੇ ਮੂੰਹ ਨਾਲ ਬੋਲਦੇ ਹਾਂ ਜਾਂ ਰਸਾਂ ਨਾਲ ਲੈਂਦੇ ਹਾਂ ਤੇ ਉਹਦੇ ਸੰਸਕਾਰ ਹੁੰਦੇ ਹੈ, ਕਰਮ ਤਾਂ ਉਦੋਂ ਮੁੱਕ ਗਿਆ। ਕਰਮ ਪ੍ਰਸ਼ਾਦੇ ਬਣਾਏ, ਸਭ ਕੁਛ ਕੀਤਾ, ਰਸੋਈ ਬਣਾਈ, ਸ਼ੱਕ ਵੀ ਲਈ ਬੈਠ ਕੇ, ਉਹਦਾ ਸਮਾਪਤ ਹੋ ਗਿਆ। ਉਹਦੇ ਜਿਹੜੇ ਹੈਗੇ ਨਾ ਅਗਲੀਆਂ ਚੀਜ਼ਾਂ ਅੰਦਰ ਸਾਡੇ ਸਭ ਕੁਛ ਹੈ, ਉਹਨੂੰ ਕਹਿੰਦੇ ਸੰਸਕਾਰ। ਇਹ ਸੰਸਕਾਰ ਜਿਹੜੇ ਨੇ ਉਹਨਾਂ ਤੋਂ ਹੁੰਦੀ ਹੈ, ਫਿਰ ਸੰਸਕਾਰਾਂ ਤੋਂ ਵੀ ਫਿਰ ਬਹੁਤ ਲੰਬੀ ਚੌੜੀਆਂ ਵਿਚਾਰਾਂ ਨੇ, ਉਹਨਾਂ ਤੋਂ ਸਿਮਰਤੀ ਵੀ ਹੁੰਦੀ ਹੈ। ਫਿਰ ਉਧਰ ਬਹੁਤ ਸੂਖਮਤਾ ਦੇ ਵਿੱਚ ਨਾ ਜਾਈਏ, ਜਿੰਨਾ ਆਪਣਾ ਹਰੇਕ ਦਾ ਮਤਲਬ ਹੈ ਠੀਕ ਹੈ। ਵਿੱਚ ਵਿਦਵਾਨ ਵੀ ਹੁੰਦੇ ਨੇ, ਉਹਦੇ ਚਾਹੁੰਦੇ ਹੁੰਦੇ ਵੀ ਸੂਖਮ ਤੋਂ ਸੂਖਮ ਵਿਚਾਰ ਹੋਵੇ, ਪਰ ਸਾਨੂੰ ਇਹ ਲੋੜ ਜਿਸ ਚੀਜ਼ ਦਾ ਪ੍ਰਯੋਜਨ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦਾ ਮੇਲ ਹੋਵੇ। ਮੇਲ ਹੋਣਾ ਸਾਡੇ ਇਹ ਮਨ, ਮਨ ਵੀ ਬੁੱਧ ਵੀ ਪਰਮੇਸ਼ਰ ਨੇ ਬਣਾਇਆ ਹੈ, ਇੱਕ ਹੈਗੀ ਮਾਇਆ ਵੀ ਪਰਮੇਸ਼ਰ ਦੀ ਹੈ, ਕੁਦਰਤ ਵੀ ਪਰਮੇਸ਼ਰ ਦੀ ਹੈ, ਤੇ ਉਹਦੇ ਅੰਦਰ ਕਾਰਨ ਸਰੀਰ ਜਿਹਨੂੰ ਕਹਿੰਦੇ ਹੈ ਉਹ ਹੈ। ਕਾਰਨ ਸਰੀਰ ਨੂੰ ਹਰੇਕ ਨਹੀਂ ਆਦਮੀ ਛੇਤੀ ਸਮਝ ਸਕਦਾ, ਪਰ ਸੁਖਾਲੇ ਤੋਂ ਸੁਖਾਲਾ ਸਮਝਣ ਵਾਸਤੇ ਉਸਦਾ ਬਹੁਤ ਵੱਡਾ ਜਿਹੜਾ ਕੰਮ ਹੈ ਉਹਨੂੰ ਅਸੀਂ ਸਮਝ ਸਕਦੇ ਹਾਂ, ਤੇ ਉਹ ਤੋਂ ਬਿਨਾਂ ਸਾਡਾ ਜੀਵਨ ਵੀ ਨਹੀਂ ਰਹਿ ਸਕਦਾ, ਮਾਇਆ ਤੋਂ ਬਿਨਾਂ, ਅਗਿਆਨ ਤੋਂ ਬਿਨਾਂ। ਉਹ ਕਿਵੇਂ ਸਮਝਾਂਗੇ? ਉਹ ਹੈ ਆਪਣੇ ਗਾੜੀ ਨੀਂਦ, ਕਹਿੰਦੇ ਉਸ ਲਈ ਬਦਲ ਹੈ। ਗਾੜੀ ਨੀਂਦ ਵੀ ਜਿਹੜਾ ਉਹਦਾ ਰੂਪ ਰੰਗ ਤਾਂ ਹੈ ਨੀ ਕੋਈ ਵੀ, ਵੇਖ ਲਓ ਜਦੋਂ ਆਦਮੀ ਸਿਮਰਨ ਵਾਲੇ ਵੀ ਜਾਂ ਹੋਰ ਨੂੰ ਉਸਨੂੰ ਨੀਂਦ ਆਉਂਦੀ ਹੋਵੇ ਤਾਂ ਉਹ ਜਾਣਾ ਤਾਂ ਥੋੜਾ ਆਉਂਦਾ ਹੈ, ਤੇ ਜਾਂ ਮਨ ਜਿਹੜਾ ਕਦੇ ਉੱਧਰ ਨੂੰ ਚਲੇ ਗਿਆ ਕਦੇ ਉੱਧਰ ਨੂੰ ਚਲੇ ਗਿਆ, ਤੇ ਉਹਦੇ ਵਿੱਚ ਟਿਕਿਆ ਨਾ ਉਹ ਥੋੜਾ ਆਨੰਦ ਹੁੰਦਾ। ਉਸ ਦੀਆਂ ਆਵਰਣ ਦੀਆਂ ਦੋ ਸ਼ਕਤੀਆਂ ਹਨ, ਵਿਖੇਪ ਸ਼ਕਤੀ ਔਰ ਅਗਿਆਨ ਦੀ ਆਵਰਣ ਸ਼ਕਤੀ। ਆਵਰਣ ਤਾਂ ਵੀ ਜਾਪ ਕਰਦੇ ਹੈ, ਸਿਮਰਨ ਕਰਦੇ ਹੋ, ਜਪਜੀ ਸਾਹਿਬ ਦੇ ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਨਾ ਕਰਦੇ ਹੈ, ਮੂਲ ਮੰਤਰ ਕਰਦੇ ਹੈ, ਵਾਹਿਗੁਰੂ ਜਪਦੇ ਹੈ, ਵਾਹਿਗੁਰੂ ਕਿੰਨੇ ਕਿੰਨੇ ਜਪਦਿਆਂ ਜਪਦਿਆਂ ਜਾਂ ਉਹ ਜਪਜੀ ਸਾਹਿਬ ਪੜ੍ਹਦੇ ਪੜ੍ਹਦੇ ਆ, ਨਿਤਨੇਮ ਕਰਦੇ ਆ, ਸੁਖਮਨੀ ਸਾਹਿਬ ਕਰਦੇ ਆ ਕਰਦੇ ਆ, ਵਿੱਚ ਆ ਕੇ ਨੀਂਦ ਲੱਗੇ, ਝੁੱਕਾ ਆ ਗਿਆ, ਕਿੰਨੇ ਝੁੱਕਾ ਆ ਗਿਆ, ਸਾਰਾ ਹੀ ਕੁਛ ਭੁੱਲ ਗਿਆ, ਕਿੱਥੇ ਸੀ। ਜਿਹਨਾਂ ਦੀ ਬੁੱਧੀ ਨਹੀਂ ਦ੍ਰਿੜ ਉਹ ਤਾਂ ਉਹਨੂੰ ਫਿਰ ਕਹਿੰਦਾ ਫਿਰ ਮੁੰਡੋ ਕਰੋ ਵੀ, ਇਹ ਤਾਂ ਦੂਸਰੀ ਕਰੋ। ਉਹ ਹੈ ਅਗਿਆਨ। ਉਹ ਹੈ ਮਾਇਆ, ਭੁੱਲ ਗਏ ਨਾ ਸਭ ਕੁਛ, ਹੈ ਤਾਂ ਬੜੀ ਭਾਰੀ ਚੀਜ਼ ਹੈ। ਤੇ ਉਹਦਾ ਸੰਸਾਰੀ ਕਾਰਜ ਵੀ ਭਾਈ ਸਗੋਂ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਗਿਆਨਵਾਨ ਨੇ ਉਹਨਾਂ ਦੇ ਕੋਲ ਵੀ ਇਹ ਨਾ ਰਵੇ ਤੇ ਹੈ ਹੀ ਕੁਛ ਨਹੀਂ, ਕੁਛ ਵੀ ਹੈ ਨਹੀਂ। ਜੇ ਗਿਆਨ ਨਹੀਂ ਹੈ, ਮਾਇਆ ਨਹੀਂ ਹੈ, ਔਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਤਾਂ ਸੰਸਾਰ ਨਹੀਂ ਹੈ। ਔਰ ਇਸ ਦੇ ਵਿੱਚ ਹੀ ਇਕੱਲਾ ਜਿਹੜਾ ਚੇਤਨ ਸਰੂਪ ਹੈ ਉਸੇ ਆਸ਼ਰਿਤ ਅਗਿਆਨ ਹੈ। ਅਗਿਆਨ ਜਿਹੜਾ ਚੇਤਨ ਆਸ਼ਰਿਤ ਅਗਿਆਨ ਹੈ ਉਸੇ ਕਰਕੇ ਹੀ ਅਗਿਆਨ ਇਕੱਲੇ ਨੇ ਵੀ ਨੀ ਕੁਛ ਕਰਨਾ, ਜਾਂ ਬਹੁਤੀਆਂ ਵਿਚਾਰਾਂ ਨੂੰ ਛੱਡੋ, ਵੀ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਇੱਛਾ ਹੈ ਉਹੀ ਹੈ। ਇਸ ਕਰਕੇ ਗੁਰਮੁਖ ਜਿਹੜੇ ਜਾਪ ਕਰਦੇ ਨੇ ਵਾਹਿਗੁਰੂ ਦੀ ਸ਼ਰਨ ਲੈ ਕੇ ਵੀ ਮਹਾਰਾਜ ਕਿਰਪਾ ਕਰੋ, ਬੇਨਤੀ ਕਰਦੇ ਨੇ ਮਨ ਨੱਟ ਕੇ। ਜਾਪ ਪਹਿਲਾਂ ਜਾਪ ਹੈ, ਜਾਪ ਤੁਸੀਂ ਕਰਦੇ ਰਹੋ, ਜਾਪ ਕਰੀ ਜਾਓ, ਚੀਰ ਚੀਰ ਕਰੀ ਜਾਓ, ਰੋਜ਼ ਰੋਜ਼ ਕਰੋ ਤੇ ਉਹ ਆਪਣੇ ਆਪ ਹੌਲੀ ਹੁੰਦਾ ਜਾਊਗਾ। ਫਿਰ ਸਾਡੇ ਪਹਿਲਾਂ ਤਾਂ ਉਹ ਫਿਰ ਅੰਦਰ ਨੂੰ ਜਿਹੜਾ ਸਾਹ ਨਾਲੀ ਹੈ ਨਾ, ਜੇ ਤੁਸੀਂ ਸਾਹ ਰੋਕ ਲਓ ਤੇ ਕੋਈ ਬੋਲ ਕੇ ਦੱਸੋ, ਰੋਕੋ ਸਾਹ ਨੂੰ, ਇੱਕ ਮਿੰਟ ਵੀ ਰੋਕਣਾ ਮੁਸ਼ਕਿਲ ਹੈ, ਕਿਉਂਕਿ ਸਾਹ ਜਿਹੜਾ ਇਹਦੀ ਖੁਰਾਕ ਪਰਮਾਤਮਾ ਹੈ। ਪਰਮਾਤਮਾ ਨੇ ਬਾਹਰਲੀ ਹਵਾ ਐਸੀ ਬਣਾਈ ਹੈ, ਅਸੀਂ ਮਿੰਟ ਨਹੀਂ 2 ਸਕਿੰਟ ਨਹੀਂ ਬਹੁਤ ਘਬਰਾ ਜਾਂਦੇ ਹਾਂ। ਐਡੀ ਅਮੋਲਕ ਵਸਤੂ ਹੈ ਤੇ ਜੇ ਗੁਰੂ ਮਹਾਰਾਜ ਕਹਿੰਦੇ ਵੀ ਸਵਾਸ ਗ੍ਰਾਸ ਦੇ ਨਾਲ ਨਾਮ ਜਪੋ, ਆਂਡੇ ਜਾਂਦੇ ਸਵਾਸ ਦੇ ਨਾਲ, ਜੇ ਸਾਡਾ ਇਹ ਪੱਕਾ ਹੋ ਜਾਏ ਮਨ ਦੇ ਵਿੱਚ ਵੀ ਬਾਹਰਲੀ ਹਵਾ ਤੋਂ ਬਿਨਾਂ ਮੈਨੂੰ ਮਿੰਟ ਨਹੀਂ ਸਰਦਾ ਤੇ ਮੈਂ ਕਿਉਂ ਬੁਲਾਵਾਂ ਰੱਬ ਨੂੰ, ਉਹਦੇ ਨਾਲ ਕਿਉਂ ਨਾ ਸਵਾਸ ਦੇ ਵਿੱਚ ਮਿਲਦਿਆਂ ਪਰਮੇਸ਼ਰ ਦਾ ਨਾਮ। ਜਿਨ੍ਹਾਂ ਨੇ ਕਦੇ ਜਪਿਆ ਨਹੀਂ ਹੈ ਜਾਂ ਸੁਣ ਗਏ, ਕਥਾ ਵੀ ਸੁਣ ਗਏ, ਨਿਤਨੇਮ ਵੀ ਕਰ ਲਿਆ, ਜਾਂ ਉਹ ਪਰਮੇਸ਼ਰ ਦਾ ਨਾਮ ਜਪਿਆ ਨਹੀਂ, ਜਪਣਾ ਕੁਛ ਹੋਰ ਹੈ, ਅਰਾਧਨਾ ਕੁਛ ਹੋਰ ਹੈ, ਧਿਆਨ ਕੁਛ ਹੋਰ ਹੈ, ਸਿਮਰਨ ਕੁਛ ਹੋਰ ਹੈ, ਫਿਰ ਉਹਨਾਂ ਭਾਵਾਂ ਦੇ ਨਾਲ ਜਪਣਾ ਚਾਹੀਏ ਜਿਸ ਤਰ੍ਹਾਂ ਨਿਰਭਉ। ਜੇ ਤੁਸੀਂ ਅਸੀਂ ਨਿਰਭਉ ਪਰਮੇਸ਼ਰ ਨੂੰ ਜਪਾਂਗੇ ਤੇ ਉਸ ਦੀ ਅਨੁਭਵਤਾ ਹੋਵੇਗੀ ਤੇ ਸਾਡੇ ਸਰੀਰ ਦੇ ਅੰਦਰ, ਮਨ ਬੁੱਧ ਦੇ ਅੰਦਰ ਔਰ ਬਾਹਰ ਫੇਰ ਇੱਕ ਰੂਪ ਹੋਣ ਕਰਕੇ ਕਿਸੇ ਦਾ ਭੈ ਨਹੀਂ ਰਹੇਗਾ। ਬਲਕਿ ਹੀ ਫਿਰ ਕਿਸੇ ਚੀਜ਼ ਦਾ ਵੀ ਜੇ ਹਾਲੇ ਕੋਈ ਕਹਿ ਭੈ ਹੁੰਦਾ ਮੈਨੂੰ, ਹਾਲੇ ਉੱਥੇ ਫਿਰ ਪੂਰੀ ਲੀਨਤਾ ਨਹੀਂ ਹੈ। ਜਿਵੇਂ ਸੁਪਨ ਹੈ ਨਾ, ਸੁਪਨ ਦੇ ਵਿੱਚ ਫਿਰ ਤਮਾਸ਼ਾ ਹੀ ਹੈ, ਗਾੜੀ ਨੀਂਦ ਦੇ ਵਿੱਚ ਕੋਈ ਤਮਾਸ਼ਾ ਨਹੀਂ ਹੈ, ਉੱਥੇ ਤਾਂ ਆਨੰਦ ਹੀ ਆਨੰਦ ਹੈ ਪਰ ਅਵਰਮ ਸਹਿਜ ਹੈ। ਉੱਠ ਕੇ ਉਹਦੀ ਯਾਦ ਹੁੰਦੀ ਹੈ ਵੀ ਅੱਜ ਵੀ ਬੜੀ ਗਾੜੀ ਨੀਂਦ ਆਈ, ਬੜੇ ਸੁੱਤੇ, ਬੜਾ ਆਨੰਦ ਹੈ। ਦੇਖੋ ਉਹ ਗਿਆਨ ਵਿੱਚ ਵੀ ਆਨੰਦ ਹੈ ਤੇ ਗਿਆਨ ਵਿੱਚ ਵੀ ਆਨੰਦ ਹੈ, ਸੰਸਾਰ ਵਿੱਚ ਵੀ ਆਨੰਦ ਹੈ, ਮਨ ਵਿੱਚ ਵੀ ਆਨੰਦ ਹੈ। ਪਰ ਜੇ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਇਹ ਸਾਡਾ ਜੀਵ ਆਤਮਾ ਜਾਂ ਮਨ ਬੁੱਧ ਚੱਲ ਪੈਣ, ਆਨੰਦ ਸਭ ਥਾਂ ਦੇ ਵਿੱਚ ਹੀ ਹੈ ਪਰ ਉਹ ਪ੍ਰਗਟ ਨਹੀਂ ਢਕਿਆ ਹੋਇਆ ਹੈ। ਜਿਸ ਤਰ੍ਹਾਂ ਕੋਈ ਭਾਂਡਾ ਹੈ ਉਸਦੇ ਵਿੱਚ ਕੁੰਡਾ ਹੈ, ਉਸਦੇ ਵਿੱਚ ਦੀਵਾ ਰੱਖ ਦਿਓ, ਦੀਵਾ ਰੱਖ ਦਿਓ ਤੇ ਉੱਤੋਂ ਉਸਨੂੰ ਢੱਕ ਦਿਓ, ਉਸਨੂੰ ਢੱਕ ਦਿਓ ਤੇ ਰੋਸ਼ਨੀ ਤਾਂ ਅੰਦਰ ਹੈ, ਦਿਸਦਾ ਹੀ ਨਹੀਂ ਹੈ, ਦੀਵਾ ਤਾਂ ਹੈ ਹੀ ਹੈ। ਜਦੋਂ ਉਸਲੇ ਕੱਟਣ ਚ ਗੁਰੋਗੇ ਤੇ ਸਿਆਲੇ ਦੁਆਲੇ ਵੀ ਫਿਰ ਵੀ ਜਿਹੜਾ ਆਲੇ ਦੁਆਲੇ ਦੇ ਉਸਲੇ ਹੈਗੇ ਆ ਪਰਦਾ ਉਹਦੇ ਨਾਲ ਉਹਨਾਂ ਨੇ ਦਿਸੇਗਾ ਉੱਤੇ ਦਿਸੇਗਾ ਜੇ ਸਾਰਾ ਹੀ ਪਰਦਾ ਟੁੱਟ ਜਾਏ ਤੇ ਫਿਰ ਪੂਰੀ ਰੋਸ਼ਨੀ ਹੋ ਜਾਏਗੀ। ਇਸੇ ਤਰ੍ਹਾਂ ਹੀ ਇਹ ਜਿਹੜਾ ਪਰਮੇਸ਼ਰ ਦਾ ਨਾਮ ਜਪਦਿਆਂ ਜਾਂ ਸਿਮਰਨ ਕਰਦਿਆਂ ਗੁਰੂ ਕੇ ਆਸ਼ੇ ਅਨੁਸਾਰ ਆਪਣੀ ਮਰਜ਼ੀ ਅਨੁਸਾਰ ਨਹੀਂ, ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਸ ਤਰ੍ਹਾਂ ਜਪਣਾ ਹੈ, ਜਪਣਾ ਹੈ ਜਿਵੇਂ ਇੱਕ ਬਾਹਰਲਾ ਦ੍ਰਿਸ਼ਟਾਂਤ ਹੈ ਵੀ ਅੱਜ ਕੱਲ੍ਹ ਤਾਂ ਪਹਿਲਾਂ ਬੈਲਾਂ ਨਾਲ ਹਲ ਵਾਹੁੰਦੇ ਸੀ, ਕਹਿੰਦੇ ਪਹਿਲਾਂ ਹਲ ਵਾਹੁਣਾ ਸਿੱਖਣਾ ਹੀ ਪੈਂਦਾ, ਬੈਲ ਵੀ ਹੋਣੇ ਚਾਹੀਦੇ, ਹਲ ਵੀ ਹੋਣਾ ਚਾਹੀਦਾ, ਸਿੱਖਿਆ ਵੀ ਹੋਣਾ ਚਾਹੀਦਾ, ਫੇਰ ਹੀ ਹੋਊਗਾ। ਇਸ ਲਈ ਅੱਜ ਕੱਲ੍ਹ ਜਿਹੜੇ ਬੀਜ ਟਰੈਕਟਰਾਂ ਦਾ ਵਾਹੁੰਦੇ ਨੇ ਤੇ ਉਹਦੇ ਵਿੱਚੋਂ ਪਹਿਲਾਂ ਸਿੱਖਣਾ ਪਊਗਾ ਉਹਨੂੰ ਵਾਹੁਣ ਵਾਸਤੇ। ਜੇ ਕੋਈ ਕਿਸੇ ਕੋਲ ਵਹਾਉਣਾ ਹੈ ਜਾਂ ਹੋਰ ਜਿਹੜੀ ਚੀਜ਼ ਹੈ ਉਹ ਤਾਂ ਫੇਰ ਇਹੋ ਹੀ ਹੁੰਦਾ ਹੈ ਕਿ ਚਲੋ ਜੀ ਕਿਸੇ ਸਾਧੂ ਮਹਾਤਮਾ ਨੇ ਜਪ ਤਪ ਕੀਤਾ, ਸਾਡੇ ਘਰ ਦੀ ਆ ਦੁੱਖ ਤਕਲੀਫ ਹੈ, ਚੰਗਾ ਭਾਈ ਆ ਤੁਸੀਂ ਦੇ ਦਿਓ ਇਹ ਚੀਜ਼ ਹੈ, ਉਹ ਰਿਧੀ ਸਿੱਧੀ ਦੇ ਨਾਲ ਪੂਰੀ ਕਰ ਦਿੱਤੀ, ਉਹਨਾਂ ਨੇ ਪੈਸੇ ਦੇ ਦਿੱਤੇ, ਮਾਇਆ ਆ ਗਈ, ਵਡਿਆਈ ਹੋ ਗਈ, ਗੱਡੀ ਲੱਗ ਗਈ, ਕੇਲੇ ਬਣ ਗਏ, ਉਹਦਾ ਹੁੰਦਾ ਕੀ ਹੈ? ਉਹ ਨਹੀਂ ਉੱਥੇ ਜਾਣਾ, ਉਹਦਾ ਜਿਹੜਾ ਸਿੱਖੂਗਾ ਉਹਨੂੰ ਚਲਾਉਣਾ ਸਿੱਖੂਗਾ, ਵਾਹੂਗਾ, ਫੇਰ ਉਹਦੀ ਸੁਰੱਖਿਆ ਕਰੂਗਾ, ਵੱਡੀ ਹੋਊਗੀ, ਸਾਰੀ ਹੋਊਗੀ। ਕੱਪੜਾ ਤਾਂ ਹੋ ਗਿਆ, ਕੱਪੜਾ ਧੋ ਲਓ, ਕੱਪੜਾ ਧੋਣਾ ਕਿਵੇਂ, ਉਹਦੇ ਵਾਸਤੇ ਕੀ ਚਾਹੀਦਾ? ਇਸ ਦਾ ਨਾਮ ਲੈਣਾ ਤਾਂ ਇੱਕ ਛੋਟੀ ਜਿਹੀ ਚੀਜ਼ ਹੈ, ਕਹਿੰਦੇ ਨਾਮ ਉਹਦੇ ਨਾਲ ਜਿਹੜੇ ਹੈਗੀਆਂ ਸਹਾਇਕ ਚੀਜ਼ਾਂ ਉਹ ਸਭ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਨੇ ਤੇ ਉਹਨੂੰ ਗਲਤ ਬਿਨਾ ਵਰਤੋਂ ਕਰਿਆ। ਉਹਦੇ ਗਲਤ ਵਰਤੋਂ ਇਹ ਹੈ ਵੀ ਨਾਮ ਬੜਾ ਉੱਤਮ ਹੈ, ਭਗਤੀ ਬੜੀ ਉੱਤਮ ਹੈ, ਪਰ ਜਿਹੜੇ ਕੋਈ ਠੱਗੀ ਮਾਰਨ ਵਾਲੇ ਜਾਂ ਲੁੱਟਣ ਵਾਲੇ ਜਾਂ ਹੋਰ ਚੀਜ਼ ਹੈ ਉਹ ਕੋਈ ਉਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ, ਮਾਲਾ ਫੜ ਲੈਣਗੇ, ਉਸ ਤਰ੍ਹਾਂ ਦੇ ਲਿਬਾਸ ਬਣਾ ਲੈਣਗੇ, ਸਾਰੀ ਚੀਜ਼ ਕੰਮ ਕਰਨਗੇ, ਉਹ ਫਿਰ ਉਹਨਾਂ ਨੇ ਵੀ ਦਾਲ ਲੱਗਦੇ ਰਹਿੰਦੇ ਨੇ, ਉਹ ਨਾ ਮਾਲਾ ਮੂਲਾ ਨਾ ਇੱਧਰ ਉੱਧਰ ਲੁੱਟ ਕੇ ਲੈ ਲੈਂਦੇ ਨੇ, ਤਗੜੇ ਰਹਿਣਾ ਉਸ ਦੇ ਵਿੱਚ। ਇਸ ਤਰ੍ਹਾਂ ਇੱਧਰਲੇ ਪਾਸੇ ਵੀ ਹੈ, ਰਾਜ ਮਾਲ ਰੂਪ ਜਾਤ, ਜੋ ਦੇਖੋ ਹੁਣ ਨਾਮ ਜਪਣ ਵਾਸਤੇ ਹੈ, ਨਾਮ ਤਾਂ ਕਹਿ ਦਿੱਤਾ, ਉਹਦੇ ਵਾਸਤੇ ਕਿੰਨੀਆਂ ਚੀਜ਼ਾਂ ਦੀ ਲੋੜ ਹੈ? ਹਾਂ ਔਖਾ ਹੈ ਕੰਮ, ਗਏ ਮਸ਼ਕਤ ਘਾਲ, ਬੜੀ ਮਿਹਨਤ ਕਰਨੀ ਪੈਂਦੀ ਹੈ, ਹੜ ਵਾਹਣਾ ਔਖਾ ਹੀ ਹੈ, ਕੱਪੜਾ ਧੋਣਾ ਵੀ ਔਖਾ ਹੀ ਹੈ, ਜਿਹੜੀ ਧਰਮ ਦੀ ਕਿਰਤ ਕਰਨੀ ਹੈ, ਝੂਠ ਨਹੀਂ ਬੋਲਣਾ, ਪਰਾਏ ਦਾ ਹੱਕ ਨਹੀਂ ਖਾਣਾ, ਇਹਦਾ ਫੇਰ ਮਨ ਨੂੰ ਵੀ ਮਾਰਨਾ ਪਊਗਾ, ਸਰੀਰ ਵੀ ਕਸ਼ਟ ਕਰਨਾ ਪਊਗਾ, ਤੇ ਫੇਰ ਹੀ ਹੋਊਗੀ। ਉਹਦੇ ਕੋਲ ਉਨੀ ਮਾਇਆ ਆਉਣੀ ਵੀ ਨਹੀਂ ਹੈ, ਐਵੇਂ ਗੁਜ਼ਾਰਾ ਹੀ ਹੋਊਗਾ, ਤੇ ਜਿਹਦੇ ਕੋਲ ਬਹੁਤੀ ਹੈ ਉਹ ਤਾਂ ਫੇਰ ਪਰੇ ਚ ਪਰੇ ਹੀ ਹੈ, ਉਹ ਨਹੀਂ ਕਿਤੇ ਰੱਬ ਦੇ ਨੇੜੇ ਜਾ ਹੋ ਸਕਦਾ ਕਦੇ ਵੀ। ਇਸ ਕਰਕੇ ਪਹਿਲਾਂ ਇਹਦੇ ਵਿੱਚ ਨਾਮ ਜਪਣ ਵਾਸਤੇ ਨਾਮ ਤਾਂ ਹੈਗਾ, ਜਿਵੇਂ ਪਾਣੀ ਹੈ, ਪਾਣੀ ਸਾਫ਼ ਪੀਂਦਾ ਵੀ ਹੈ, ਬਹੁਤ ਸੋਹਣਾ ਹੈ, ਸਿਹਤ ਵਾਸਤੇ ਵੀ ਹੈ। ਇੱਕ ਪਾਣੀ ਐਸੇ ਮੈਲੇ ਨੇ ਉਹ ਸਰੀਰ ਨੂੰ ਮੈਲਾ ਕਰਨੀ, ਇੱਕ ਪਾਣੀ ਐਸੇ ਨੇ ਉਹ ਬਿਮਾਰੀਆਂ ਬੜੀਆਂ ਕਰ ਦੇਣਗੇ। ਇਸ ਲਈ ਕੇਵਲ ਨਾਮ ਮਾਤਰ ਤੋਂ ਜਿਹੜਾ ਨਾਮ ਤਾਂ ਹੈਗਾ ਉੱਤਮ, ਪਰ ਉਸ ਦੀ ਜਿਹੜਾ ਗਲਤ ਵਰਤੋਂ ਕਰੂਗਾ ਤੇ ਉਹ ਕਦੇ ਨੀ ਰੱਬ ਨੂੰ ਮਿਲ ਸਕਦਾ। ਜੇ ਉਸਦੇ ਅੰਦਰ ਗੁਣ ਨਹੀਂ ਨਾ ਆਉਂਦੇ, ਪਹਿਲਾਂ ਗੁਣ ਇਸ ਕਰਕੇ ਜਿਹਨਾਂ ਗੁਰੂਆਂ ਦੇ ਅੰਦਰ ਉਹ ਗੁਣ ਹੈਗੇ ਜਿਹੜੇ ਗੁਰੂ ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਹੈ, ਉਹਨਾਂ ਨੂੰ ਸ੍ਰੇਸ਼ਟ ਪੁਰਸ਼ ਕਿਹਾ, ਸਾਧੂ ਪੁਰਸ਼ ਕਿਹਾ। ਇਹ ਸਾਡੇ ਅੰਦਰ ਇਹ ਚੀਜ਼ਾਂ ਨੇ ਸਾਨੂੰ ਇਹ ਜਿਹੜੇ ਕਹਿਣਗੇ ਵੀ ਇਹ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਕਾਮ ਤੋਂ ਲੋਭ ਹੰਕਾਰ ਕਈ ਵਾਰੀ ਐਸੇ ਮਨ ਵਿੱਚ ਉਲਟ ਫੁਰ ਨਹੀਂ ਕਰਦਾ ਨਾ ਵੀ ਇਹ ਬਣਾਏ ਕਿਉਂ ਹੋਵੇ ਜੇ ਦੁਨੀਆਂ ਤੋਂ ਤੁਸੀਂ ਪੁੱਛ ਕੇ ਦੇਖ ਲਓ ਵੀ ਇਹ ਤੁਹਾਨੂੰ ਚਾਹੀਦੇ ਆ ਕਿ ਨਹੀਂ। ਆਪਣੇ ਜਿਹੜਾ ਹੈਗਾ ਇਹ ਪਹਿਲਾ ਸੂਰਬੀਰ ਇਹ ਕਾਮ ਨਰਕ ਵਿਸ਼ਰਾਵਨ ਬਹੁਤ ਜਨੀ ਪਰਮਾਵਨ ਇਹਦੇ ਪਰਮਾਰਥਵਾਦੀਆਂ ਦੇ ਵਾਸਤੇ ਵਿਚਾਰ ਹੈ ਵੀ ਜਿਹੜੇ ਇੱਧਰ ਰਾਤ ਦਿਨ ਲੱਗੇ ਹੋਏ ਨੇ, ਪਦਾਰਥ ਵੀ ਕੋਲ ਹੈ, ਸਰੀਰ ਵੀ ਕੋਲ ਹੈ, ਨੌਜਵਾਨ ਮੁੰਡੇ ਹੈ, ਨੌਜਵਾਨੀ ਦੂਜਿਆਂ ਤੇ ਵੀ ਹੈ, ਉਹਨਾਂ ਨੂੰ ਪੁੱਛ ਕੇ ਦੇਖੋ ਕਹਿੰਦੇ ਇਹ ਕਹਿਣ ਵੀ ਫਿਰਦੇ ਨੇ, ਇਹਨਾਂ ਨੂੰ ਕੀ ਪਤਾ ਉਸ ਨੰਦਾ, ਇਹਨਾਂ ਲੋਕਾਂ ਨੂੰ ਕੀ ਪਤਾ ਹੈ, ਇਹ ਤਾਂ ਮੂਰਖ ਨੇ। ਇਹਦੇ ਵਿੱਚ ਹੋਣਾ ਚਾਹੀਦਾ ਪ੍ਰਗਟ, ਸਾਰੇ ਪ੍ਰਵਿਰਤ ਕਰਦੇ ਨੇ ਇਸੇ ਤਰ੍ਹਾਂ ਹੀ ਭਾਈ। ਅੱਗੇ ਤੋਂ ਅੱਗੇ ਹੋਰ ਚੀਜ਼ ਵੀ ਵਧਣੀ ਚਾਹੀਦੀ ਹੈ, ਉਸਦੇ ਵਿੱਚ ਲੋਭ ਵੀ ਹੋਣਾ ਚਾਹੀਦਾ, ਮਾਇਆ ਦੇ ਵਿੱਚ ਵੀ ਹੋਰ ਮਾਇਆ ਚਾਹੀਦੀ ਹੈ। ਜੇ ਉਹਨੂੰ ਕੋਈ ਛੇੜਦਾ ਉਹਦੀ ਰੱਖਿਆ ਵਾਸਤੇ ਕ੍ਰੋਧ ਵੀ ਚਾਹੀਦਾ ਹੈ, ਮਾੜੀ ਗੱਲ ਹੈ। ਤੇ ਜਦ ਤੋਂ ਹੀ ਮੈਂ ਲਿਖਿਆ ਉਸਦੇ ਵਿੱਚ ਤਾਂ ਉੱਥੇ ਬੰਦਾ ਹੀ ਕੁਛ ਨੀ। ਉਹ ਜਿਹੜੇ ਐਸੇ ਸੰਸਾਰੀ ਲੋਕ ਨੇ ਜਿਹਨਾਂ ਦੀ ਬੁੱਧੀ ਬਹੁਤ ਹੀ ਟਕੀ ਹੋਈ ਹੈ, ਉਹ ਪਾਮਰ ਪੁਰਸ਼ ਨੇ, ਉਹ ਭਗਤਾਂ ਨੂੰ ਜਾ ਨਾਮ ਜਵੇ ਕਿ ਮੈਂ ਵੀ ਮੂਰਖ ਫਿਰਦੇ ਨੇ ਇਕੱਠੇ ਹੋਏ। ਇਸ ਕਰਕੇ ਭਾਈ ਆ ਜਿਹੜੀ ਹੋਰ ਗੱਲ ਹੈ ਵੀ ਇਹ ਕਹਿੰਦੇ ਕੋਈ ਮਾੜੀ ਨੇ, ਸਾਰੀ ਦੁਨੀਆਂ ਦੇ ਵਿੱਚ ਕਹਿੰਦੇ ਜੀ 100% ਦਾ ਹਜ਼ਾਰਾਂ ਤੋਂ ਵੀ ਦੁਨੀਆਂ ਲੱਖਾਂ ਇਸ ਪਾਸੇ ਲੱਗੀ ਹੋਈ ਹੈ, ਉਹ ਮਾੜਾ ਕਹਿੰਦੇ ਕੋਈ ਹੋਊਗਾ, ਉਹ ਕਹਿੰਦੇ ਤੇਰੀ ਗਿਣਤੀ ਕੀ, ਜਾ ਤੂੰ ਆਪਣੇ ਕੰਮ ਕਰ। ਸੋ ਸੁਣ ਤਾਂ ਆਉਂਦੇ ਆ ਪਰ ਜਿਹੜਾ ਹੈ ਨਾ ਸੁਹੇਲਾ ਕਹਿਣ ਕਹਾਵਨ ਬਿਕਮ ਤੇਰਾ ਭਾਵ, ਕਹਿਣਾ ਕਹਾਉਣਾ ਤਾਂ ਕਹਿਣ ਵਾਲਿਆਂ ਨੇ ਕਹਿ ਲਿਆ, ਸੁਣ ਵਾਲਿਆਂ ਸੁਣ ਲਿਆ, ਜਿਹੜਾ ਭਾਣਾ ਮੰਨਣਾ ਹੈ ਨਾ ਉਸਦੀ ਵਰਤੋਂ ਉਸਦੀ ਅਮਲ ਕਰਨੀ ਹੈ ਨਾ। ਬ੍ਰਹਮ ਗਿਆਨੀ ਤਾਂ ਸਾਰੇ ਹੀ ਕਹਿੰਦੇ ਸਾਡੇ ਸੰਤ ਵੀ ਬ੍ਰਹਮ ਗਿਆਨੀ ਹੈ, ਉਹ ਵੀ ਬ੍ਰਹਮ ਗਿਆਨੀ ਹੈ, ਪਰ ਤਨ ਵਾਹਿਗੁਰੂ ਪਰਮੇਸ਼ਰ ਪੰਜਵੇਂ ਸਰੂਪ ਦੇ ਅੰਦਰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੂਸਰਿਆਂ ਦੀ ਬਾਣੀ ਚਾਰਨ ਕੀਤੀ ਹੈ ਵੀ ਹੈ ਵੀ ਉਹ, ਜੇ ਨਾ ਪ੍ਰਣਾਮ ਵਰਤਾਉਂਦੇ ਤਾਂ ਫਿਰ ਚੰਗਾ ਵੀ ਇਸ ਤਰ੍ਹਾਂ ਦਾ ਫਿਰ ਬ੍ਰਹਮ ਗਿਆਨੀ ਬਣੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਇਹ ਜ਼ਰੂਰੀ ਹੈ ਉਹਦੇ ਵਾਸਤੇ ਚਾਹੇ ਅੰਦਰ ਅਸੀਂ ਕਿੱਥੇ ਵੀ ਸੁੱਖ ਚਾਹੁੰਦੇ ਹਾਂ। ਸਾਰੀਆਂ ਵਿਚਾਰਾਂ ਹੋ ਚੁੱਕੀਆਂ ਨੇ ਤੇ ਜਿਹੜਾ ਬੁਢੇਪਾ ਇਹ ਵੀ ਵੱਡਾ ਰੋਗ ਹੈ, ਇਸਦੇ ਵਿੱਚ ਆਦਮੀ ਬਹੁਤ ਔਖਾ ਹੁੰਦਾ, ਨਾ ਕੋਈ ਖਾ ਸਕੇ ਨਾ ਪੀ ਸਕੇ, ਜੇ ਖਾਂਦਾ ਹੈ ਤਾਂ ਮਰਦਾ ਹੈ, ਕੋਈ ਬਿਮਾਰੀ ਖੜੀ ਹੁੰਦੀ ਹੈ, ਹਜ਼ਮ ਨਹੀਂ ਹੁੰਦੀ ਹੈ, ਦੰਦ ਖੁੜ ਜਾਂਦੇ ਹੈ ਅੱਖਾਂ। ਪਰਮੇਸ਼ਰ ਕਹਿੰਦਾ ਤੈਨੂੰ ਇਹ ਸਮਝਾਇਆ ਬੁਝਾਇਆ ਕਿ ਤੂੰ ਸਮਝ ਜਾ, ਗੁਰੂ ਨਾਨਕ ਸਾਹਿਬ ਨੇ ਇੱਕ ਸ਼ੰਕਾ ਕੀਤੀ ਇਹ ਮੌਲਵੀ ਨੇ ਕਿ ਪਰਮੇਸ਼ਰ ਫਿਰ ਉਪਦੇਸ਼ ਕਿਉਂ ਨਹੀਂ ਦਿੰਦਾ, ਮਹਾਰਾਜ ਕਹਿੰਦੇ ਰਾਤ ਦਿਨ ਵੇਦ ਸ਼ਾਸਤਰ ਉਪਦੇਸ਼ ਦਿੰਦੇ ਨੇ ਤੇ ਆਪ ਵੀ ਪਰਮੇਸ਼ਰ ਐਨ ਵਰਤਾ ਕੇ ਦਿਖਾ ਰਿਹਾ ਵੀ ਆਹ ਤੇਰੇ ਨਾਲ ਹੋ ਰਿਹਾ ਤੇ ਤੂੰ ਸਮਝ ਜਾ, ਤੂੰ ਕਹਿੰਦੇ ਉਪਦੇਸ਼ ਨਹੀਂ ਦਿੰਦੇ। ਕੰਨ ਬੰਦ ਰੱਖਣੇ ਆ ਜਾਂ ਅੱਖਾਂ ਬੰਦ ਰੱਖਣੀਆਂ ਤੇ ਉਹਦੇ ਵਾਸਤੇ ਹੈ ਹੀ ਨਹੀਂ। ਸੋ ਬੁਢੇਪਾ ਵੀ ਜਿਹੜਾ ਹੈ ਥੋੜਾ ਹੀ ਸਮਾਂ ਹੁੰਦਾ ਹੈ, ਚੰਗਾ ਹੈ ਜਿਹੜੇ ਪਹਿਲੇ ਉਮਰ ਦੇ ਵਿੱਚ ਕੋਈ ਸੰਸਾਰਿਕ ਗੁਣ ਵੀ ਸਿੱਖ ਲਏ ਉਹ ਸੁਖਾਲਾ ਰਹਿੰਦਾ ਹੈ, ਤੇ ਫਿਰ ਗ੍ਰਸਥ ਦੇ ਵਿੱਚ ਪ੍ਰਵਿਰਤ ਹੋਵੇ ਤੇ ਨਾਲ ਉਸ ਤੋਂ ਬਾਅਦ ਪਹਿਲਾਂ ਤਾਂ ਇਹ ਬਣ ਸੀ, ਪਰ ਗੁਰੂ ਮਹਾਰਾਜ ਕਹਿੰਦੇ ਵੀ ਇਹ ਨਹੀਂ ਹੈ, ਤੁਸੀਂ ਨਾਲੋ ਨਾਲ ਕਰੀ ਚੱਲੋ। ਇੱਕ ਅਸੀਂ ਕਹਿੰਦੇ ਵੀ ਰੱਬ ਮਿਲਿਆ ਨਹੀਂ, ਇੰਨੇ ਸਾਧਨ ਕੀਤੇ ਆ, ਇੰਨੇ ਚਲੀਸੇ ਕੱਟੇ ਆ, ਤੇ ਇਹ ਹੁਣ ਦੇਖਣਾ ਹੈ ਔਰ ਹਰ ਵੇਲੇ ਕੋਸ਼ਿਸ਼ ਕਰਨੀ ਹੈ। ਜੇ ਨਹੀਂ ਮਨ ਮੰਨਦਾ ਉੱਥੋਂ ਫਿਰ ਉੱਠਦਾ, ਫਿਰ ਉੱਥੇ ਲਿਆਓ। ਕਿਤੇ ਮਨ ਪਿਆਰਿਆ ਜਿਉ ਮਿੱਤਰ, ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜਿਉ ਮਿੱਤਰ, ਕਦੇ ਇਹਨੂੰ ਪਿਆਰ ਦੇ ਨਾਲ ਕਦੇ ਝਿੜਕ ਕੇ ਵੀ ਦੇਖ ਲਾ। ਹੁਣ ਤਾਂ ਤੂੰ ਇਹ ਚੀਜ਼ਾਂ ਛੱਡਦਾ ਨਹੀਂ ਨਾ, ਤੇ ਜਦੋਂ ਤੂੰ ਬਿਮਾਰ ਹੋ ਗਿਆ ਤੇ ਹਾਏ ਹਾਏ ਫਿਰ ਤੂੰ ਹੀ ਉਹ ਕਰਨੀ ਹੈ, ਮਨ ਨਹੀਂ ਕਰਨੀ ਹੈ। ਹੁਣ ਤਾਂ ਨਹੀਂ ਕਿਸੇ ਦੀ ਗੱਲ ਬਣਦਾ, ਬੁੱਧੀ ਵੀ ਇੰਨੀ ਪਰਬਲ ਸਮਝਦਾ ਮੇਰੇ ਵਰਗਾ ਦੁਨੀਆਂ ਚ ਹੈ ਹੀ ਕੋਈ ਨੀ। ਤੇ ਸਾਰਿਆਂ ਤੇ ਰੋਗ ਸੋਗ ਆਉਂਦੇ ਆ, ਉਸ ਵੇਲੇ ਇਹ ਵਿਚਾਰ ਕਰੋ ਸੁਣਾ ਵੀ ਹੁਣ ਕੀ ਹਾਲ ਹੈ। ਉਦੋਂ ਤਾਂ ਗੁਰੂ ਦੀ ਮੰਨੀ ਨਹੀਂ, ਭਗਵਾਨ ਦੀ ਮੰਨੀ ਨਹੀਂ ਕਿ ਤੂੰ ਆਪਣਾ ਜੀਵਨ ਚੰਗਾ ਬਣਾ, ਤੇ ਹੁਣ ਕੀ ਹਾਲ ਹੈ। ਉਹ ਪਰਮੇਸ਼ਰ ਦਿਨ ਲਿਆ ਤੇ ਚੰਗੀ ਸੰਗਤ ਹੋਵੇ ਤੇ ਉਹ ਸੁਧਰ ਵੀ ਜਾਂਦਾ ਹੈ ਹਮੇਸ਼ਾ ਲਈ, ਪਰਪੱਕ ਹੋ ਜਾਂਦਾ, ਮੰਨਣ ਹੋ ਜਾਂਦਾ। ਸੋ ਇਹ ਵੀ ਰੱਬ ਦੇ ਨਾਲ ਮਿਲ ਕਿਵੇਂ ਸਕਦੇ, ਅਸੀਂ ਉਹਦੇ ਨਾਲ ਜੁੜ ਕਿਵੇਂ ਸਕਦੇ। ਸਤਿਗੁਰੂ ਸਾਹਿਬ ਜੀ ਦਾ ਇੱਕ ਵਚਨ ਹੈ, ਕਵਨ ਸੰਜੋਗ ਮਿਲੋ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਣੇ। ਇਹ ਹੁਣ ਅਸੀਂ ਦੇਖਣਾ ਹੈ। ਇੱਕ ਤਾਂ ਵੀ ਮਹਾਰਾਜ ਕਹਿੰਦੇ ਵੀ ਸਦਾ ਹੀ ਪਹਿਲਾਂ ਕਹਿੰਦੇ ਜਪ ਨਹੀਂ ਸਕਦੇ, ਕਈਆਂ ਦੀ ਇੱਥੇ ਵਾਹਿਗੁਰੂ ਐਸੀ ਹਾਲਤ ਬਣਾ ਦਿੰਦਾ ਜਾਂ ਉਹਨਾਂ ਨੂੰ ਦੱਸ ਦਿੰਦਾ ਆ, ਜਿਵੇਂ ਆਖਣ ਜ਼ੋਰ ਚ ਪਹਿਲਾਂ ਉਹ ਕਹਿੰਦੇ ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੇਰਾ ਤਾਂ ਗਰਭ ਪੈ ਦਿੰਦਾ, ਬੋਲ ਹੀ ਨਹੀਂ ਸਕਦਾ। ਇਹ ਵੀ ਗੱਲ ਹੈ, ਹੋਰ ਗੱਲਾਂ ਤੇ ਕਰਦੇ ਨੇ, ਇਹ ਨਿਕਲਦਾ ਨਹੀਂ। ਪਰ ਜਿਹਦੇ ਤੇ ਵਾਪਰੇ ਉਹਨੂੰ ਪਤਾ ਹੈ, ਦੂਜੇ ਵੀ ਕਹਿਣਗੇ ਵਾਪਰੇ ਨਹੀਂ। ਆਖਣ ਜ਼ੋਰ ਚ ਪੈਣੇ ਜੋ, ਤੇ ਕਿਸੇ ਨੂੰ ਤਸੱਲੀ ਨਾ ਹੋਵੇ ਤੇ ਕਿਸੇ ਦੀ ਗਵਾਈ ਮੁੱਢ ਤੋਂ ਹੀ ਜ਼ਬਾਨ ਦੇ ਵਿੱਚ ਐਸੀ ਨੁਕਸ ਹੈ ਤੇ ਉਹ ਨਹੀਂ, ਉਹ ਬੋਲ ਹੀ ਨਹੀਂ ਸਕਦਾ। ਜ਼ੋਰ ਲਾ ਲਵੇ, ਡਾਕਟਰ ਵੀ ਜ਼ੋਰ ਲਾ ਲੈਣ, ਕਈਆਂ ਦੇ ਵਿਚਾਰਿਆਂ ਦੇ ਗਰੀਬਾਂ ਦੇ ਸੰਤਾਨ ਹੀ ਸੰਤਾਨ ਹੋ ਜੀ ਕਿ ਡਾਕਟਰਾਂ ਦੇ ਨਹੀਂ ਹੁੰਦੀ, ਉਹ ਜ਼ੋਰ ਲਾਈ ਜਾਂਦੇ ਨੇ, ਉਹ ਕਿਤੇ ਹੋਰ ਬੱਚੇ ਰਹਿੰਦੇ ਆ। ਇਸ ਕਰਕੇ ਗੁਰਬਾਣੀ ਦੇ ਜਿਹੜੇ ਵਿਚਾਰ ਦੇ ਨਾਲ ਐਸੇ ਅਰਥ ਵੀ ਕਹੀ ਤਾਂ ਅਸੀਂ ਫਿਰ ਉਰੇ ਉਰੇ ਜਾਂ ਚੰਗੀ ਨਹੀਂ ਵਿਚਾਰ ਵਾਲਿਆਂ ਨਾਲ ਹੁੰਦੀ ਹੈ ਤੇ ਉਹ ਨਾਸਤਿਕ ਹੋ ਜਾਂਦੇ, ਕਹਿੰਦੇ ਮੈਂ ਬੋਲ ਕੇ ਦੱਸਦਾ ਮੈਨੂੰ ਚੁੱਪ ਕਰਾ ਲੇ ਕੋਈ, ਮਹਾਰਾਜ ਨੇ ਕਿਹਾ ਕਿਉਂ। ਪਰ ਉਦੋਂ ਪਤਾ ਲੱਗਦਾ ਜਦੋਂ ਸਿਰ ਤੇ ਆਵੇ, ਹੋਰ ਆਵੇ। ਡਾਕਟਰ ਵੀ ਕਹਿੰਦੇ ਜੀ ਹੁਣ ਇਹ ਬਿਮਾਰ ਜਿਹੜਾ ਤੁਹਾਡਾ ਮਰੀਜ਼ ਹੈ ਇਹ ਠੀਕ ਹੈ, ਇਹ ਹੁਣ ਸਿਰੇ ਤੇ ਪਹੁੰਚਿਆ ਹੈ, ਤੁਸੀਂ ਆਪਣੀ ਇਹਦੀ ਸੇਵਾ ਹੀ ਹੈ, ਸੇਵਾ ਕਰ ਲਓ। ਜੇ ਨਹੀਂ ਤਾਂ ਗਿਆ, ਸਰੀਰ ਨੇ ਜਾਣਾ ਹੀ ਜਾਣਾ ਹੈ। ਸਵੇਸੇ ਪਾਈ ਰੇ ਇਸ ਮਨ ਕੋ ਸਮਝਾਏ, ਮਨ ਨੂੰ ਸਮਝਾਉਣਾ। ਅੰਦਰ ਸਮਝਾਉਣ ਵਾਲੀ ਵੀ ਦੋ ਸ਼ਕਤੀਆਂ ਵਰਤਦੀਆਂ ਨੇ, ਇੱਕ ਭਗਤੀ ਦੀ ਤੇ ਦੂਸਰੀ ਵਰਤਦੀ ਹੈ। ਇਹ ਦੱਸਣਾ ਵੀ ਠੀਕ ਹੈ, ਨਿਤਨੇਮ ਕਰ ਲਿਆ। ਨਿਤਨੇਮ ਦੇ ਵਿੱਚ ਕਿਸੇ ਦਾ ਮਨ ਕਾਫੀ ਜੁੜਿਆ ਰਿਹਾ, ਮਾੜਾ ਮੋਟਾ ਹੈ, ਕਿਸੇ ਦਾ ਹੋਇਆ ਜ਼ਿਆਦਾ ਹੋਇਆ। ਤੇ ਧਿਆਨ ਇੱਕ ਹੈਗਾ ਜਾਪ, ਇੱਕ ਉਸ ਦੇ ਵਿੱਚ ਧਿਆਨ। ਧਿਆਨ ਦੇ ਵਿੱਚ ਉਹਦੇ ਅਰਥਾਂ ਦੇ ਵਿੱਚ ਭਾਵ ਅਰਥ ਹੈ, ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ, ਕਰਤਾ ਪੁਰਖ 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 ਨਿਰਭਉ ਨਿਰਭਉ, ਉਹ ਅੱਗੇ ਸਾਫ਼ ਅਰਥ ਹੈ। ਐਸੀ ਅਵਸਥਾ ਬਣੀ ਹੈ ਕਿ ਡਰ ਹੁਣ ਡਰ ਕੋਈ ਨਹੀਂ। ਇਸ ਕਰਕੇ ਜਿਹੜੇ ਸਿਧਾਂਤਕ ਚੀਜ਼ਾਂ ਨੂੰ ਲੈਣ ਵਾਲੇ ਗੁਰਮੁਖ ਨੇ, ਠੀਕ ਹੈ ਜਾਪ ਚੱਲਦੇ ਨੇ, ਹੋਰ ਚੀਜ਼ਾਂ ਚੱਲਦੀਆਂ ਨੇ, ਪਰ ਉੱਥੇ ਧਿਆਨ ਤੇ ਉਸਦੇ ਭਾਵ ਤੇ ਭਾਵ ਦਾ ਜਿਹੜਾ ਪ੍ਰਗਟ ਹੋਣਾ ਸਾਖਿਆਤ ਹੋਣਾ ਅੱਗੇ ਤੋਂ ਅੱਗੇ ਫਿਰ ਉਸਦੀਆਂ ਜੀਵਨ ਮੁਕਤੀ ਦੀਆਂ ਅਵਸਥਾ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਆਦਿਕ ਹੈ ਉਨਾ ਹੀ ਨਹੀਂ ਹੈ ਪਲ 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 ਪੁਰਾਣੇ ਸਮੇਂ ਪਲ ਪਲ ਨਿਮਖ ਸਦਾ ਹਰ ਜਪੇ ਨਿਮਖ ਅੱਖ ਦੇਖੋ ਨੂੰ ਦੇਖੋ ਅੱਖ ਜਿਹੜੀ ਹੈ ਮੈਂ ਇੱਕ ਸਿਆਣੇ ਨੂੰ ਪੁੱਛਿਆ ਡਾਕਟਰ ਨੂੰ ਮੈਂ ਜੀ ਅੱਖਾਂ ਦੀਆਂ ਪਲਕਾਂ ਜਿਹੜੀਆਂ ਨੇ ਇਹ ਪਰਮੇਸ਼ਰ ਨੇ ਕਿਸ ਤਰ੍ਹਾਂ ਬਣਾ ਦਿੱਤੀਆਂ ਤੇ ਇੰਨੀ ਆਪੋ ਵਿੱਚ ਹੀ ਖੁੱਲਦੀਆਂ ਤੇ ਵਿਛਦੀਆਂ ਆਪਣੇ ਆਪ ਹੀ ਕੋਈ ਖੁੱਲਦਾ ਉਹ ਕਹਿੰਦੇ ਇਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਸਾਡਾ ਗੋਲਕ ਜਿਹਨੂੰ ਆਨਾ ਕਹਿੰਦੇ ਨਾ ਉਹਦੇ ਉੱਤੇ ਐਸੇ ਇਹ ਪਰਦੇ ਬਣਾਏ ਹੋਏ ਨੇ ਵੀ ਨਿਮਖ ਨਿਮਖ ਦੇ ਵਿੱਚ ਇਹ ਅੱਖ ਦੇ ਅੰਦਰ ਇੱਕ ਪਾਣੀ ਉਹਨੂੰ ਤਰ ਰੱਖਦੇ ਜੇ ਨਾ ਹੋਣ ਤਾਂ ਖੁਸ਼ਕ ਹੋ ਜਾਏ ਉਹਦੀ ਸਿਰਕਿਆ ਨਹੀਂ ਹੋ ਸਕਦੀ ਵੈਸਾ ਵਾਹਿਗੁਰੂ ਪਰਮੇਸ਼ਰ ਹਰ ਵੇ ਪਲ ਪਲ ਨਿਮਖ ਸਦਾ ਹਰ ਜਪ ਨੇ ਤੇ ਸਦਾ ਹੀ ਵਾਹਿਗੁਰੂ ਦਾ ਜਾਪ ਕਰਨਾ ਤੇ ਉਹਨਾਂ ਚਿਰ ਤਾਂ ਕਰ ਲਿਆ ਜਾਂ ਮਨ ਦੇ ਵਿੱਚ ਦੇ ਸਦਾ ਫਿਰ ਜਿਹੜਾ ਜਾਪ ਕਰੂਗਾ ਵੀ ਜਾਣ ਨਹੀਂ ਦੇਣਾ ਸਮਾਂ ਉਹ ਬੋਲਣ ਵਾਸਤੇ ਵੀ ਕੋਈ ਗੱਲ ਕਰਨ ਦਾ ਲੱਗੇਗਾ ਵੀ ਮੇਰਾ ਇਹਦੇ ਟਾਈਮ ਲੱਗਣਾ ਤੇ ਇੱਧਰੋਂ ਮੈਂ ਬੰਦ ਕਰਾਂ ਇਹ ਗੱਲ ਸਮਝਣ ਨੂੰ ਵੀ ਤਾਂ ਹੋਰ ਵੀ ਐਸੀ ਪੱਕ ਵਸਾਂ ਤਾਂ ਹੈ ਨੇ ਵੀ ਗੱਲ ਵਿੱਚ ਵੀ ਨਾ ਭੁੱਲਣ ਦੇਵੇ ਜਾਂ ਉੱਥੇ ਸੁਰਤ ਰਵੇ ਕੋਸ਼ਿਸ਼ ਕਰੀਏ ਆਪ ਤੋਂ ਹਰ ਵੇਲੇ ਫਿਰ ਕੰਮ ਕਰਦਿਆਂ ਵੀ ਜਾਂ ਹੋਰ ਚੀਜ਼ਾਂ ਵੀ ਉਹਦੇ ਵਿੱਚ ਹੀ ਜੇ ਕੰਮ ਕੋਈ ਅਸੀਂ ਕਰਦੇ ਹਾਂ ਤਾਂ ਮਨ ਹੋਰ ਪੁਰਨਿਆਂ ਵਿੱਚ ਚਲੇ ਜਾਂਦਾ ਹੈ ਤੇ ਉਧਰੋਂ ਫਿਰ ਮਨ ਇਧਰਲੇ ਪਾਸੇ ਵੀ ਇਸੇ ਤਰ੍ਹਾਂ ਹੀ ਅੱਖਾਂ ਦੇ ਨਾਲ ਜਦੋਂ ਅਸੀਂ ਵੇਖਾਂਗੇ ਚੀਜ਼ ਭੁੱਲੂਗਾ ਐਸੀ ਅਵਸਥਾ ਤਾਂ ਹੈ ਨੀ ਵੀ ਜਿਹੜੀ ਕੋਈ ਦਿਸਦੇ ਉਹ ਬ੍ਰਹਮ ਸਰੂਪ ਹੀ ਦਿਸਦੀ ਹੈ ਤੇ ਐਸੀ ਤਾਂ ਅਵਸਥਾ ਨਹੀਂ ਹੈ ਵੀ ਜੇ ਤਾਂ ਸੁਣਦੇ ਤੇ ਤਾਂ ਨਾਮ ਹੀ ਹੈ ਵਿਹਾਰ ਵੀ ਜਾਂ ਹੋਰ ਚੀਜ਼ ਹੈ ਇਹਦੇ ਵਿੱਚ ਸੋ ਇਹ ਫਿਰ ਦਰਵਾਜ਼ੇ ਬੰਦ ਕਰਨੇ ਪੈਣਗੇ ਗੱਲਾਂ ਵਾਲੇ ਵੀ ਅੱਖਾਂ ਵਾਲੇ ਵੀ ਤੇ ਸੁਣਨ ਵਾਲੇ ਵੀ ਤੇ ਉਸ ਜਗ੍ਹਾ ਤੇ ਫਿਰ ਪਰਮੇਸ਼ਰ ਦੇ ਅੱਗੇ ਨੇੜ ਹੋਵਾਂਗੇ ਤੇ ਉਹਦੇ ਚਰਨਾਂ ਵਿੱਚ ਸੁਣਵਾਈ ਹੋਊਗੀ ਜਾਂ ਮਨ ਬੁੱਧੀ ਦੀ ਹੋਊਗੀ ਫਿਰ ਆਨੰਦ ਹੋਊਗਾ ਉਹ ਆਨੰਦ ਸਰੂਪ ਹੈ ਜਦੋਂ ਬਿਲਕੁਲ ਸਾਫ਼ ਹੋਵੇ ਸੋ ਇਸ ਕਰਕੇ ਉਹ ਹਟਣਾ ਵੀ ਹੈ ਜੀ ਤੇ ਜਿਵੇਂ ਜਿਵੇਂ ਭਾਵਾਂ ਦੇ ਨਾਲ ਜਾਂ ਉਹ ਮਨ ਨੂੰ ਟਿਕਾ ਕੇ ਉਹ ਕਰਾਂਗੇ ਤੇ ਉਸਦਾ ਅੰਦਰ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭੁਲਾਏ ਪਹਿਲਾਂ ਮਨ ਨੂੰ ਉਹਨੂੰ ਟਿਕਾ ਆਊਗਾ ਸ਼ਾਂਤੀ ਆਊਗਾ ਜਿਹੜਾ ਕਿਸੇ ਨੇ ਕ੍ਰੋਧ ਹੈ ਕਿਸੇ ਨੇ ਘਬਰਾਹਟ ਹੈ ਈਰਖਾ ਸਾਡੇ ਕੋਲ ਘਟਣੇ ਸ਼ੁਰੂ ਹੋ ਜਾਣਗੇ ਜਾਂ ਉਹ ਜਿਹੀ ਸੰਗਤ ਕਰਾਂਗੇ ਵਿਚਾਰ ਨਾ ਹੋਣਗੇ ਫਿਰ ਉਹਨਾਂ ਦੀ ਰੱਖਿਆ ਆਵੇ ਉਹਨਾਂ ਨਾਲ ਤਾਂ ਈਰਖਾ ਆਪੇ ਕਰਨਗੇ ਫਿਰ ਪਰਮੇਸ਼ਰ ਕਰਦਾ ਉਹ ਕੁਛ ਨਾ ਉਹਨਾਂ ਨਾਲ ਉਠਾਉਣ ਵੀ ਠੀਕ ਹੈ ਉਹ ਪਰਮੇਸ਼ਰ ਉਹ ਜਿਹੜੇ ਉਹਨਾਂ ਨੂੰ ਕਰਨ ਵਾਲੇ ਉਹਨਾਂ ਨੂੰ ਸਗੋਂ ਡੰਡ ਦੇ ਦਿੰਦਾ ਕਿਉਂ ਪਰਮੇਸ਼ਰ ਕਹਿੰਦਾ ਸੰਤ ਕਾ ਨਿੰਦਕ ਆਕਾਸ਼ ਦੇ ਕਾਰ ਤੇ ਉਹ ਕਹਿੰਦੇ ਐਵੇਂ ਵਿਸ਼ਵਾਸ ਕਰੀ ਜਾਂਦੇ ਨੇ ਲੋਕ ਨਿੰਦਿਆ ਕਰੀ ਜਾਂਦੇ ਕਰੀ ਜਾਣ ਦਿਓ ਫਿਰ ਜਾਂ ਹੋਰ ਚੀਜ਼ ਹੈ ਜੇ ਉਹ ਮੈਲ ਹੀ ਧੋਂਦਾ ਯੋਗਣ ਹੈ ਜਾਂ ਹੋਰ ਚੀਜ਼ ਹੈ ਜਾਂ ਕੋਈ ਫਿੱਕੇ ਬਚਨ ਬੋਲਦਾ ਕਿਸੇ ਨੂੰ ਉਹਦਾ ਪਹਿਲਾਂ ਉਹਦਾ ਮਨ ਫਿੱਕਾ ਜਿੱਥੋਂ ਨਿਕਲਦਾ ਉਹ ਫਿੱਕੇ ਬਚਨ ਬੋਲਦਾ ਫਿਰ ਉਹਦਾ ਤਨ ਹੁੰਦਾ ਫਿਰ ਦੂਜਿਆਂ ਨੂੰ ਵੀ ਉਹਦੇ ਵਿੱਚ ਫਸਾਉਂਦਾ ਉਹਨਾਂ ਨੂੰ ਕ੍ਰੋਧ ਆਉਂਦਾ ਕਿੰਨਾ ਪਾਪ ਹੈ ਇਸ ਵਿੱਚ ਫਿੱਕੇ ਬਚਨ ਬੋਲਣ ਵਿੱਚ ਪਾਪ ਕਰਨ ਜਿਹੜੀਆਂ ਨੇ ਫਿਰ ਚੀਜ਼ਾਂ ਨੇ ਇਹਨਾਂ ਦੇ ਵਿੱਚ ਇਹ ਸਾਰੀ ਚੀਜ਼ ਹੁੰਦੀ ਹੈ ਸੋ ਸਤਿਗੁਰੂ ਮਹਾਰਾਜ ਜੀ ਇਹ ਵੀ ਪਹਿਲਾਂ ਤਾਂ ਇਹ ਸੰਗਤ ਦੇ ਵਿੱਚ ਉਪਦੇਸ਼ ਸੁਣਨ ਵਾਸਤੇ ਵੀ ਇਸ ਚੀਜ਼ ਦਾ ਪਤਾ ਕਰਨਾ ਵੀ ਆਤਮਾ ਮੋਟਾ ਜਿਹਾ ਤਾਂ ਪਤਾ ਲੱਗਿਆ ਵੀ ਮੇਰਾ ਮਨ ਮਨ ਆਤਮਾ ਨਹੀਂ ਹੈ, ਮੈਂ ਤੋਂ ਵੱਖਰਾ ਹਾਂ ਤੇ ਮੇਰੀ ਸੁਰਤ ਵੀ ਇਹ ਵੀ ਵੱਖਰਾ ਹੈ ਤੇ ਮੈਂ ਸਰੀਰ ਵੀ ਨਹੀਂ ਹੈ। ਮੇਰਾ ਸਰੀਰ ਦੁਖੀ ਹੈ ਉਹ ਵੱਖਰਾ ਹੀ ਹੋਇਆ। ਇਸ ਲਈ ਉਹ ਇਹ ਸਾਰਿਆਂ ਉੱਤੇ ਵਿਚਾਰ ਕਰਕੇ ਤੇ ਜਦੋਂ ਇਸ ਤਰ੍ਹਾਂ ਫਿਰ ਵਾਹਿਗੁਰੂ ਦੇ ਅੱਗੇ ਬੇਨਤੀ ਕਰਕੇ ਜਦੋਂ ਕਿ ਮਹਾਰਾਜ ਸਾਡਾ ਨਹੀਂ ਤੁਸੀਂ ਕਿਰਪਾ ਕਰੋ, ਉਹ ਵਾਹਿਗੁਰੂ ਪਰਮੇਸ਼ਰ ਜਦੋਂ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛਕ ਲਈਏ ਤੇ ਵਿਚਾਰਾਂ ਸੁਣਦੇ ਰਹੀਏ ਤੇ ਵਾਹਿਗੁਰੂ ਪਰਮੇਸ਼ਰ ਫਿਰ ਆਪ ਰਸਤਾ ਦਿਖਾਉਣ ਲੱਗ ਪੈਂਦਾ, ਫਿਰ ਕਿਸੇ ਦੀ ਲੋੜ ਨਹੀਂ ਰਹਿੰਦੀ। ਵਿਚਾਰ ਜ਼ਰੂਰ ਹੁੰਦੀ ਹੈ ਗੁਰਮੁਖਾਂ ਨਾਲ, ਕਿਉਂ ਸੰਸਾ ਦੂਰ ਕਰਨ ਉਹਨਾਂ ਵੀ ਆ ਠੀਕ ਹੈ ਜੀ, ਨਹੀਂ ਤਾਂ ਉਹ ਫਿਰ ਤੁਹਾਨੂੰ ਆਪ ਗਾਈਡ ਕਰੋ ਤੁਹਾਡੇ ਸਿਮਰ ਦੇ ਨਾਲ ਤੇ ਹੁਣ ਆ ਕਰ। ਉਹ ਆਪਣੇ ਚਮਤਕਾਰੇ ਵੀ ਵਿਖਾਏਗਾ, ਪ੍ਰਕਾਸ਼ ਹੋਰ ਚੀਜ਼ਾਂ ਵੀ ਤੁਹਾਡੇ ਕਾਰਜ ਵੀ ਪੂਰੇ ਕਰੇਗਾ। ਇਹ ਤਾਂ ਫਿਰ ਸਰਗਟ ਸਰੂਪ ਦੇ ਵਿੱਚ ਕਹਿੰਦੇ ਜੀ ਸਾਨੂੰ ਉਹਦਾ ਬੋਧ ਹੁੰਦਾ ਆ ਜੀ, ਸਾਨੂੰ ਆਵਾਜ਼ ਆਉਂਦੀ ਹੈ, ਹੁਕਮ ਹੁੰਦਾ ਹੈ। ਪਰ ਕਿਤੇ ਐਸੇ ਹੁਕਮ ਦੇ ਵਿੱਚ ਉਹਦੀ ਮਾਇਆ ਪ੍ਰਬਲ ਹੈ ਕਿਤੇ ਭੁਲਾ ਵੀ ਦਿੰਦਾ ਹੈ। ਉਹਦੇ ਵਿੱਚ ਜਿਹੜਾ ਰੂਪ ਨਾ ਰੇਖ ਨਾ ਰੰਗ ਕੀ ਸਤ੍ਰੀ ਗੁਣ ਤੇ ਪ੍ਰਭ ਕਹਿੰਦਾ ਉਹਦੇ ਚ ਨਹੀਂ ਹੈ, ਤੇ ਫਿਰ ਦੂਰੇ ਪਾਸੇ ਉਹਦੀ ਰਿਜਾਜ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿ ਜਿੰਨੇ ਵੀ ਪੀਰ ਪੈਗੰਬਰ ਦੁਨੀਆਂ ਦੇ ਵਿੱਚ ਹੋਏ ਹੈ ਵਿਚਾਰ ਕੇ ਦੇਖੋ, ਜਿੰਨੀ ਕੁ ਸਾਨੂੰ ਸਮਝ ਹੈ, ਯੂਰਪ ਦੇਸ਼ ਦੀ ਸਮਝ ਹੈ, ਅਫਰੀਕਾ ਦੀ ਸਮਝ ਹੈ, ਆਸਟ੍ਰੇਲੀਆ ਦੀ ਸਮਝ ਹੈ, ਅਮਰੀਕਾ ਦੀ ਸਮਝ ਹੈ, ਜਿੰਨੇ ਉਹਨਾਂ ਦੇ ਰਹਿਬਰ ਹੋਏ ਨੇ, ਈਸਾਈਆਂ ਦਾ ਹੋਏ ਨੇ, ਈਸਾ ਜੀ ਹੋਏ ਨੇ, ਮੁਹੰਮਦ ਜੀ ਹੋਏ ਨੇ, ਇਬਰਾਹਿਮ ਹੋਇਆ ਹੈ, ਬੋਧੀਆਂ ਦੇ ਹੋਏ ਨੇ, ਦੂਸਰਿਆਂ ਦੇ ਹੋਏ ਨੇ, ਕਦੇ ਕਿਸੇ ਨੇ ਇਹ ਕੁਛ ਕਿਹਾ ਵੀ ਇਹ ਵਾਹਿਗੁਰੂ ਪਰਮੇਸ਼ਰ ਠੀਕ ਹੈ, ਉਹ ਪਰਮਾਤਮਾ ਹੋਰ ਮੰਨਦੇ ਨੇ? ਕਿਉਂ ਨੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਉਹਨਾਂ ਦਾ ਹੋਰ ਹੈ। ਇੱਕ ਬਿਲਾਸ ਦੀ ਗੱਲ ਹੈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਬਹਾਦਰ ਸ਼ਾਹ ਜਿੱਤ ਗਿਆ, ਇਹਦੇ ਕੋਲ ਪਾਤਸ਼ਾਹ ਆ ਗਈ ਤੇ ਮਹਾਰਾਜ ਦਾ ਆਦਰ ਸਤਿਕਾਰ ਹਰੇਕ ਚੀਜ਼ ਕਰੇ, ਆਗਰੇ ਵਿੱਚ ਗਏ। ਆਗਰੇ ਵਿੱਚ ਗਏ ਤੇ ਮਹਾਰਾਜ ਨੂੰ ਕਹਿਣ ਲੱਗਾ ਜੀ ਕਈ ਸਿੱਖ ਜਿਹੜੇ ਨੇ ਤੇ ਉਹ ਕਹਿੰਦੇ ਜੀ ਕਪਾਲ ਮੋਚਣ ਜਾਣਾ ਹੈ, ਉੱਥੇ ਤੀਰਥ ਹੈ ਜਾਂ ਹੋਰ। ਉਹ ਕਈ ਕਹਿੰਦੇ ਨੇ ਵੀ ਜੇ ਵਿੱਚੋਂ ਇਹਨਾਂ ਨੇ ਵੀ ਜਾਣਾ, ਜੇ ਤੁਸੀਂ ਜਾਣਾ ਤਾਂ ਮੈਂ ਪ੍ਰਬੰਧ ਕਰਦੇ ਹਾਂ। ਮਹਾਰਾਜ ਕਹਿੰਦੇ ਸਾਡਾ ਕਪਾਲ ਮੋਚਣ ਕੀ ਲੱਗਦਾ, ਕਹਿੰਦੇ ਹੋਰ ਹੋਊਗਾ ਕਿਸੇ ਦਾ, ਸਾਡਾ ਤਾਂ ਪਰਮੇਸ਼ਰ ਦੀ ਪੂਜਾ ਹੈ, ਪਰਮੇਸ਼ਰ ਦਾ ਇਰਾਦਨ ਹੈ, ਸਭ ਚੀਜ਼ ਹੈ। ਕਹਿੰਦੇ ਜੀ ਜਿਹੜੇ ਵਿੱਚ ਕਹਿੰਦੇ ਨੇ ਅਸੀਂ ਕਹਿੰਦੇ, ਉਹ ਕਹਿੰਦੇ ਜੀ ਫਿਰ ਉਹਨੂੰ ਬਹਾਦਰ ਸ਼ਾਹ ਨੇ ਇਹ ਕਈ ਫਿਰ ਜਿਹੜੇ ਬਣਾਏ ਰੱਬ ਵੀ ਫਿਰ ਹੋਰ ਨੇ। ਮਹਾਰਾਜ ਕਹਿੰਦੇ ਬਿਲਾਸ ਦੇ ਨਾਲ ਰੱਬ ਤਾਂ ਹੋਰ ਆਪ ਹੀ ਹੋ ਗਿਆ, ਤੁਸੀਂ ਹੋਰ ਤਰ੍ਹਾਂ ਦਾ ਮੰਨਦੇ ਹੋ, ਇਹ ਹੋਰ ਤਰ੍ਹਾਂ ਦਾ ਮੰਨਦੇ ਹੈ, ਆਪੇ ਰੱਬ ਬਹੁਤੇ ਹੋ ਗਏ। ਇਸ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਵਿਚਾਰ ਵਿਦਵਾਨ ਕਰਦੇ ਨੇ, ਕੋਈ ਕਿਵੇਂ ਕਰ ਦਿੰਦਾ, ਕੋਈ ਕਿਵੇਂ ਕਰ ਦਿੰਦਾ, ਕਹਿੰਦੇ ਬਹੁਤੇ ਨਹੀਂ ਹੋ ਗਏ, ਇਹ ਅਰਥ ਹੋਣਾ ਚਾਹੀਦਾ, ਅਰਥ ਬਹੁਤੇ ਹੋ ਗਏ। ਪਰ ਕਿਤੇ ਨਾ ਕਿਤੇ ਟਿਕਾਣਾ ਤਾਂ ਹੁੰਦਾ ਹੀ ਹੈ ਆਪਣੇ, ਇਉਂ ਵੀ ਫਿਰ ਰੱਬ ਵੀ ਫਿਰ ਹੋਊਗਾ ਕਿ ਉਹ ਕਹਿੰਦੇ ਸਾਡਾ ਰੱਬ ਇਹ ਜਿਹਾ, ਮੋਦੀ ਕਹਿੰਦੇ ਸਾਡਾ ਸ਼ੂਨਵਾਦ ਹੈ, ਔਰ ਜੈਨੀ ਕਹਿੰਦੇ ਐਸਾ ਹੈ, ਮਾਨਸੀ ਕਹਿੰਦੇ ਪੁਰਖ ਹੈ ਐਸਾ ਹੈ, ਦੂਸਰੇ ਕਹਿੰਦੇ ਉਹ ਨਹੀਂ ਹੈ, ਉਹ ਆਪਣੇ ਇੱਕ ਰੂਪ ਨਹੀਂ ਹੋ ਸਕਦਾ। ਮੁਸਲਮਾਨ ਮੈਂ ਹੈ, ਇਹਨਾਂ ਨੇ ਮਤ ਦੇਖੀਏ ਮਲੇਰਕੋਟਲੇ ਮੁਸਲਮਾਨ ਹੈਗੇ, ਮੈਂ ਵੀ ਕੋਈ ਵਿਦਵਾਨ ਲਿਆਓ ਉਹਦੇ ਨਾਲ ਗੱਲਬਾਤ ਕਰੀਏ ਵੀ ਤੁਹਾਡਾ ਕੋਈ ਸਿਧਾਂਤ ਹੈ ਜੀ। ਉਹ ਗੱਲ ਕਰਦੇ ਮੈਂ ਹੈ ਜੀ ਤੁਹਾਡੇ ਨਾਲ ਚਰਚਾ ਨਹੀਂ ਅਸੀਂ ਕਰਨੀ, ਤੁਹਾਨੂੰ ਇਹ ਨਹੀਂ ਵੀ ਨਿਵੇਂ ਵਿਖਾਉਣਾ, ਉਹਦੇ ਸਾਰੇ ਕੁਰਾਨ ਕੰਠ ਹੈ। ਕਹਿੰਦਾ ਜੀ ਮੈਂ ਹਾਫਿਜ਼ ਹਾਂ, ਮਾਸਟਰ ਲੱਗਿਆ। ਮੈਂ ਜੀ ਤੁਹਾਡਾ ਵਿਚਾਰ ਕੀ ਹੈ ਜਾਂ ਇਸ ਤਰ੍ਹਾਂ ਕੁਰਾਨ ਸ਼ਰੀਫ ਹੋਰ ਸਾਰੇ ਜਾਂ ਹੋਰ ਚੀਜ਼ ਤੁਹਾਡੇ ਫਿਰ ਮੈਂ ਵੀ ਤੁਹਾਡੇ ਨਾਲ ਉਹਨੂੰ ਖੰਡਨ ਨਹੀਂ ਤੁਹਾਡੇ ਕਰਨਾ ਸਿਰਫ ਸੁਣਨਾ ਹੀ ਮੈਂ ਤੁਹਾਡੇ ਜਿਹੜਾ ਆਤਮਾ ਇਹ ਪਰਮਾਤਮਾ ਦਾ ਰੂਪ ਇੱਕ ਹੋ ਜਾਂਦਾ ਉਹ ਕਦੇ ਕਦੇ ਨਹੀਂ ਹੋ ਸਕਦਾ ਜਿਹੜੇ ਕਹਿੰਦੇ ਜਲ ਦੇ ਵਿੱਚ ਜਲ ਰਲ ਗਿਆ ਉਹਨਾਂ ਕਿਉਂ ਇਹ ਕਿਹਾ ਉਹ ਕਹਿੰਦੇ ਜੀ ਜਲ ਦੇ ਵਿੱਚ ਤਾਂ ਜਲ ਰਲ ਜੂਗਾ ਪੱਥਰ ਵੀ ਜਲ ਦੇ ਵਿੱਚ ਰਲ ਸਕਦਾ ਬਸ ਮੈਂ ਇਹ ਠੀਕ ਹੈ ਉਹਨਾਂ ਦਾ ਨਿਸ਼ਚੈ ਦੇਖਣਾ ਨਾ ਉਹਨਾਂ ਨੇ ਇਸ ਤਰ੍ਹਾਂ ਸਮਝਿਆ ਹੋਇਆ ਉਹ ਨਹੀਂ ਮੰਨਦੇ ਇਹ ਆਤਮਾ ਨੂੰ ਪਰਮਾਤਮਾ ਦੇ ਵਿੱਚ ਏਕਤਾ ਨਹੀਂ ਮੰਨਦੇ ਹੈ ਹੋਰ ਵੀ ਬਹੁਤ ਸਾਰੇ ਨਹੀਂ ਮੰਨਦੇ ਕਿ ਇਹ ਜਿਹੜੇ ਹੈ ਆ ਦੇਖੋ ਧਰਮ ਸ਼ਾਸਤਰ ਉਸਦਾ ਨਾਮ ਹੈ ਮੀਮਾਂਸਾ ਸ਼ਾਸਤਰ ਹੈ ਇਕੱਲੇ ਪੁਰਖ ਨੂੰ ਮੰਨਦਾ ਹੈ ਈਸ਼ਰ ਨੂੰ ਮੰਨਦਾ ਹੀ ਨਹੀਂ ਉਹਨਾਂ ਦੇ ਸਾਧਨ ਵੱਖੋ ਵੱਖਰੇ ਨੇ ਰਹੋ ਵਿਚਾਰ ਇਸ ਗੱਲ ਦੀ ਵੀ ਉਹਦੇ ਭਾਵ ਵੀ ਜਿਹੜੇ ਨੇ ਉਹਨਾਂ ਦੇ ਅਨੁਸਾਰ ਕਰਨਾ ਹੈ ਜੇਠ ਜੁੜਨ ਦਾ ਲੋੜ ਵੀ ਹੈ ਜਿਸ ਅੱਗੇ ਸਭ ਨਿਬੰਧ ਜੁੜਨਾ ਚਾਹੀਦਾ ਹੈ ਹੁਣ ਮਹਾਰਾਜ ਕਹਿੰਦੇ ਪਲ ਪਲ ਨਿਮੁਖ ਸਦਾ ਹਰ ਜਪਨੇ ਉਹ ਤਾਂ ਤੁਹਾਡਾ ਜੋੜ ਹੋ ਗਿਆ ਨਹੀਂ ਤਾਂ ਤੁਸੀਂ ਜੇ ਭੁੱਲ ਗਿਆ ਤੇ ਉਹ ਤਾਂ ਦੂਰ ਹੋ ਗਿਆ ਜੇ ਹੋਰ ਪੁਨਿਆਰਾ ਤੇ ਉਹ ਤਾਂ ਦੂਰ ਹੋ ਗਿਆ ਵਿੱਚ ਪੈਂਦੀ ਕਿਰਤ ਕਰਮ ਕੋਈ ਵਿਛੜੇ ਉੱਥੇ ਹੋਰ ਚੀਜ਼ ਆ ਕੇ ਖੜੀ ਹੋ ਗਈ ਜਾਂ ਪੁਰਨੇ ਦੇ ਅੰਦਰ ਫੇਰ ਉੱਥੇ ਨਾ ਹੋਵੇ ਉਹ ਸਿਮਰਨ ਦੇ ਵਿੱਚ ਉਹਦਾ ਰਸ ਵੀ ਆਨੰਦ ਵੀ ਹੋਵੇ ਮਗਨ ਹੋਵੇ ਇਹ ਹੈ ਗੁਰਬਾਣੀ ਇਹ ਨਹੀਂ ਮੇਰਾ ਸਿਮਰਨ ਨਹੀਂ ਚੱਲ ਪਿਆ ਉਸ ਵਿੱਚ ਆਪਣੇ ਸੁਭਰ ਭਰੇ ਪ੍ਰੇਮ ਰਸ ਰੰਗ ਨਿਕੋ ਨਿਕ ਭਰਿਆ ਹੋਵੇ ਪ੍ਰੇਮ ਰਸ ਆਨੰਦ ਦੇ ਵਿੱਚ ਫਿਰ ਅੱਗੇ ਤੋਂ ਅੱਗੇ ਭਾਈ ਉਹਨਾਂ ਨੇ ਕੋਈ ਗਿਫਤਾ ਆ ਬਣੇ ਉਹਨਾਂ ਦੇ ਵਿੱਚ ਫਰਕ ਹੋ ਜਾਂਦੀ ਹੈ ਕਿ ਹੋਵੇ ਨਹੀਂ ਹੋਣੀ ਉਹ ਵਿਚਾਰ ਚੱਲੀ ਸੀ ਹੋਰ ਮਤਾਂ ਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਤੇਰੇ ਨਾਮ ਜਪਦੇ ਆ ਇਹ ਵਾਹਿਗੁਰੂ ਪਰਮੇਸ਼ਰ ਤੇਰਾ ਤਾਂ ਮੈਂ ਦਾਸ ਮਾਈ ਹੈ ਪਰ ਜਿਹੜੇ ਤੇਰੇ ਨਾਮ ਜਪਦੇ ਹੈ ਤੇ ਤੂੰ ਕੁਰਬਾਨ ਹੁੰਦੇ ਹੈ ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਅਸੀਂ ਦਾਸ ਹਾਂ ਕੋਈ ਹੈ ਕੋਈ ਐਸਾ ਪੈਗੰਬਰ ਜਾਂ ਪੀਰ ਜੇ ਕਹਿ ਵੀ ਦਿੱਤਾ ਤੇ ਉਹ ਆਪਣੇ ਉੱਥੇ ਹੀ ਖੜੇ ਨੇ ਫਿਰ ਉਸ ਟਿਕਾਣੇ ਤੇ ਵੀ ਅਸੀਂ ਭਗਵਾਨ ਹਾਂ ਹਰ ਜੇਸ਼ ਜੁੜਨ ਦਾ ਲੋੜ ਹੈ ਸੋ ਮਹੀਨੇ ਦੇ ਮਹੀਨੇ ਜਾਂ ਹਮੇਸ਼ਾ ਹੀ ਜਿਹੜੀ ਵਿਚਾਰ ਉਹਦਾ ਮਿੰਟ ਸਕਿੰਟ ਦੇ ਵਿੱਚ ਵੀ ਜਿਹੜਾ ਮੇਰਾ ਮਨਸ਼ਾ ਹੈ ਹੁਣ ਮੈਂ ਨਾਮ ਜਪਣ ਲੱਗਿਆ ਜਾਂ ਹਰ ਵੇਲੇ ਜਪਣਾ ਉਹ ਕੀ ਉਹਦੇ ਵਿੱਚ ਠੀਕ ਠੀਕ ਮਨ ਬੁੱਧ ਉਹਦੇ ਵਿੱਚ ਲੱਗਦੇ ਹੈ ਤੇ ਜਾਂ ਹੁਣ ਮੈਂ ਗੱਲ ਕਰਨ ਲੱਗਾ ਪਲੂਗਾ ਤਾਂ ਨਹੀਂ ਜਾਂ ਵੇਖਣ ਲੱਗਾ ਜਾਂ ਸੁਣਨ ਲੱਗਾ ਵੇਖਣ ਸੁਣਨ ਸੁਨਾਵ ਨੂੰ ਮਨਮੇ ਦਿਲੀਏ ਸਾਜ ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ ਵਾਹਿਗੁਰੂ ਆਨੰਦ ਸਰੂਪ ਹੈ ਸੁਖ ਸਰੂਪ ਹੈ ਪਹਿਲਾਂ ਉਸਦਾ ਪ੍ਰੇਮ ਰੂਪ ਖਿੱਚ ਪਊਗੀ ਵਿਛੋੜਾ ਮਹਿਸੂਸ ਹੋਊਗਾ ਫੇਰ ਉਹ ਨਾਮ ਜਿਵੇਂ ਜਿਵੇਂ ਦੂਜੀਆਂ ਚੀਜ਼ਾਂ ਅੰਦਰੋਂ ਨਿਕਲਣਗੀਆਂ ਸਾਫ਼ ਹੋਊਗਾ ਤੇ ਇਹ ਨੇੜ ਹੋ ਜਾਵੇ ਉਹ ਰਸ ਦਾ ਆਨੰਦ ਹੋਊਗਾ ਹਰ ਜੇਸ਼ ਜੁੜਨ ਦਾ ਲੋੜ ਹੈ ਜਿਸ ਅੱਗੇ ਸਭ ਨਿਭਾ ਆਪਾਂ ਕਿਸੇ ਨਾਲ ਕੋਈ ਕਿਹਦੇ ਨਾਲ ਜੋੜ ਕੇ ਰੱਖਦਾ ਗੱਲਬਾਤ ਕੋਈ ਕਿਸੇ ਨਾਲ ਮੇਲ ਜੋੜ ਰੱਖਦਾ ਹੈ ਕੋਈ ਕਿਸੇ ਨਾਲ ਰੱਖਦਾ ਹੈ ਆਪਣੇ ਫਾਇਦੇ ਵਾਸਤੇ ਮਿੱਤਰਾਂ ਦੋਸਤਾਂ ਦੇ ਨਾਲ ਸੰਬੰਧੀਆਂ ਦੇ ਨਾਲ ਹਰ ਜੇਸ਼ ਜੁੜਨ ਦਾ ਲੋੜ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਸਭ ਤੋਂ ਵੱਡਾ ਹੈ ਤੇ ਧਰਤੀ ਬਿਰਤਮ ਵੈਰਾਗ ਦੇ ਨਾਲ ਉਸਦੇ ਵਿੱਚ ਆਪਣੇ ਆਪ ਨੂੰ ਜੋੜ ਲਈਏ ਕਹਿੰਦੇ ਜੁੜਦਾ ਨਹੀਂ ਮਨ ਹਾਲੇ ਵੈਰਾਗ ਹੋਇਆ ਨਹੀਂ ਹੈ ਹਾਲੇ ਪ੍ਰੇਮ ਹੋਇਆ ਨਹੀਂ ਹੈ ਪ੍ਰੇਮ ਦੇ ਵਿੱਚ ਇੱਕ ਮੋਟਾ ਜਿਹਾ ਦ੍ਰਿਸ਼ਟਾਂਤ ਹੈ ਕਿ ਜਿੱਥੇ ਕਿਸੇ ਦੀ ਲਗਨ ਹੈ ਲੱਗੀ ਹੋਈ ਉੱਥੇ ਵੱਲੋਂ ਵੱਲੀ ਮਨ ਜੁੜਦਾ ਫਿਰ ਉਹੋ ਜਿਹੀ ਸੰਗਤ ਪਾਈ ਉਹੋ ਜਿਹੀ ਸੇਵਾ ਹਲੇ ਸਾਫ਼ ਨਹੀਂ ਰਿਹਾ ਚਲੋ ਤੇ ਕਰੋ ਤਾਂ ਸਹੀ ਪਰ ਜੇਠ ਜੁੜਨ ਦਾ ਲੋੜੀਏ ਤੇ ਨਾਮ ਨੇ ਵਾਹਿਗੁਰੂ ਦੇ ਨੇ ਜੋੜ ਲਿਆ ਕਿਉਂਕਿ ਨਾਮ ਦੇ ਨਾਲ ਬੋਧ ਹੁੰਦਾ ਹੈ। ਉਹ ਬੋਧ ਸਰੂਪ ਹੈ, ਗਿਆਨ ਸਰੂਪ ਹੈ, ਸੱਚ ਸਰੂਪ ਹੈ, ਆਨੰਦ ਸਰੂਪ ਹੈ। ਬੁੱਧੀ ਦਾ ਵੀ ਪ੍ਰਕਾਸ਼ਕ ਹੈ, ਬੁੱਧੀ ਦੇ ਅੰਦਰ ਵੀ ਉਸੇ ਦੀ ਜੋਤ ਹੈ, ਗਿਆਤ ਹੈ। ਹਰ ਜੇਬ ਜੁੜਨ ਦਾ ਲੋੜ ਵੀ ਹੈ, ਜਿਸ ਅੱਗੇ ਸਭ ਨਿਰਬਲ। ਇੱਕ ਹੁੰਦਾ ਵੀ ਜੁੜਿਆ ਵੀ ਕੋਈ ਰਾਜੇ ਨੇ ਕਿਸੇ ਨੇ ਜੋੜ ਲਈ, ਜਾਂ ਕਿਸੇ ਨੇ ਬਿਪਤਾ ਆ ਪਈ, ਜਾਂ ਦੂਜਾ ਉਹਨੂੰ ਬੰਨ ਕੇ ਲੈ ਗਿਆ, ਜਾਂ ਦੂਜਾ ਕੋਈ ਪਾਤਸ਼ਾਹੀ ਉੱਥੋਂ ਭੱਜ ਕੇ ਚਲੇ ਗਿਆ ਤੇ ਉਹਦੀ ਸ਼ਰਨ ਦੇ ਵਿੱਚ ਲੈ ਰਹੀ, ਉਹਨੂੰ ਉਹ ਤਗੜਾ ਹੋਇਆ, ਕਹਿੰਦੇ ਬੰਨ ਕੇ ਦੇਣੀ ਤਾਂ ਤੇਰੇ ਦੀ ਚੜਾਈ ਕਰੂੰਗਾ ਮੈਂ। ਉਹ ਜਿਹੜਾ ਉਹਦੀ ਸ਼ਰਨ ਦੇ ਵਿੱਚ ਚਲੇ ਜਾਂਦਾ, ਉਹ ਕਿਸੇ ਨੂੰ ਬੰਨ ਕੇ ਨਹੀਂ ਦਿੰਦਾ। ਜੇ ਭਾਈ ਸਾਹਿਬ ਨੰਦ ਲਾਲ ਜੀ ਇਹ ਰੰਗ ਦੇ ਬਹੁਤ ਵਿਦਵਾਨ ਸੀ, ਫਾਰਸੀ ਦੇ ਇੱਕ ਅਰਥ ਨਹੀਂ ਸੀ ਉਹਨਾਂ ਕਿਸੇ ਨੂੰ ਵੀ, ਉਹਨਾਂ ਨੇ ਸੁਣ ਕੇ ਕਹਿੰਦੇ ਵੀ ਨਹੀਂ, ਇਹਦਾ ਹੀ ਸੀ ਬਹਾਦਰ ਸ਼ਾਹ ਸੋਚ ਸਮਝ ਵਾਲਾ ਵੀ ਇਹਨੂੰ ਐਸੇ ਨੂੰ ਮੁਸਲਮਾਨ ਬਣਾ ਲੈਣਾ ਚਾਹੀਦਾ। ਇਹ ਬਹਾਦਰ ਸ਼ਾਹ ਦਾ ਪ੍ਰੇਮ ਸੀ, ਸੰਗੀ ਵੀ ਸੀ, ਤੇ ਉਹਨੇ ਕਿਹਾ ਵੀ ਤੈਨੂੰ ਇਹਨੂੰ ਮੁਸਲਮਾਨ ਬਣਾ, ਤੂੰ ਚਲੇ ਜਾ, ਕਿੱਥੇ ਜਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਜਾ ਗਏ। ਇਸ ਲਈ ਛੇਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਬਹੁਤ ਆਏ, ਉਹਨੂੰ ਵੀ ਮਹਾਰਾਜ ਨੇ ਕਿਸੇ ਦੀ ਤਾਕ ਨਹੀਂ, ਕਿਸੇ ਨੇ ਦੇਈ ਬਣੀ। ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਾਖੀ ਹੁੰਦੀ ਹੈ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਕਰ ਦਿੱਤੀ, ਜੋ ਹੁਣ ਦਿਹਾੜਾ ਲੱਤੀ ਦੇਖ ਨੂੰ ਆ ਰਿਹਾ ਹੈ। ਪਹਿਲੀਆਂ ਵਿਚਾਰਾਂ ਅਨੁਸਾਰ ਹੋਰ ਭਾਈ ਪੂਰੋ ਆਲ ਬਾਦਲ ਕੈਲੰਡਰ ਬਹੁਤ ਬਣੀ ਜਾਂਦੇ ਨੇ ਨਵੇਂ, ਉਹ ਕਈ ਜਿਹਨੂੰ ਇੱਥੇ ਵੀ ਭੁਲੇਖਾ ਪੈ ਜਾਂਦਾ, ਉਹ ਦੂਜੇ ਦਿਨ ਹੀ ਆਉਂਦੇ ਤੇ ਇੱਥੇ ਕੁਛ ਵੀ ਨਹੀਂ ਹੁੰਦਾ। ਮੈਂ ਉਹ ਸਾਡਾ ਤਾਂ ਪਹਿਲਾਂ ਹੀ ਕੰਮ ਹੈ ਚੱਲਿਆ, ਵੱਡੀ ਮਰਜ਼ੀ ਹੈ, ਪੂਰੋ ਆਲ ਕੈਲੰਡਰ ਬਾਦਲ ਮਗਰ ਲੱਗ ਜਾਓ, ਹੋਰ ਆਊਗਾ ਕੋਈ ਪ੍ਰਧਾਨ ਹੋ ਕੁਛ ਕਹਿ ਦੂਗਾ। ਤੇ ਉਹ ਮੁਖੀਆਂ ਨੇ ਤਾਂ ਹੋਣਾ ਦੂਜੇ ਵੀ ਨਾਲ ਹੀ ਹੁੰਦੇ ਨੇ, ਚਲੋ ਜੇ ਇੱਕ ਨੇ ਉਹਨਾਂ ਨੇ ਕਹਿਤਾ ਬਹਾਦਰ ਜਮ ਹੈ ਵੀ ਕਰਦੀ ਕਿਉਂ ਨਹੀਂ ਇਸ ਤਰ੍ਹਾਂ। ਉਹ ਸਿਆੜੇ ਆਦਮੀ ਕਹਿੰਦੇ ਇਹਨਾਂ ਨੇ ਜਿਹੜੇ ਸਲਾਹਕਾਰ ਰੱਖੇ ਹੋਏ ਨੇ ਬਹਾਦਰ ਉਹਨਾਂ ਨੇ, ਉਹ ਵੱਡੇ ਵੱਡੇ ਫਿਰ ਉਹਨਾਂ ਦੇ ਅੱਗੇ ਇਹਨਾਂ ਦੇ ਦਿਮਾਗ ਨਹੀਂ ਕੰਮ ਕਰਦੇ। ਉਹਨਾਂ ਨੂੰ ਖਰੀਦ ਲੈਂਦੀਆਂ ਏਜੰਸੀਆਂ, ਏਜੰਸੀਆਂ ਤੋਂ ਇਹ ਅੱਗੇ ਚਲਾਉਂਦੇ ਨੇ ਫਿਰ ਕੰਮ। ਇਹਨਾਂ ਨੂੰ ਵੀ ਇਹ ਹੁੰਦਾ ਵੀ ਪਾੜ ਕੇ ਰੱਖੋ, ਇਹਨਾਂ ਨੂੰ ਧਰਮ ਦੇ ਨਾਲ ਤੇ ਨਹੀਂ, ਜਾਂ ਇਹਨਾਂ ਨੇ ਕੋਈ ਨਾਮ ਜਪਣਾ। ਨਾਮ ਜਪਣਾ ਤਾਂ ਬਹੁਤ ਕਠਿਨ ਹੈ, ਸੌਖਾ ਹੈ। ਸੋ ਇਸ ਕਰਕੇ ਇਹਨਾਂ ਨੇ ਐਸੀ ਵਿਚਾਰਾਂ ਹੋ ਰਹੀਆਂ ਨੇ ਤੇ ਉੱਥੇ ਉਹਨਾਂ ਨੇ ਤਾਂ ਬਾਦਲ ਨੂੰ ਕਹਿ ਦਿਓ ਵੀ ਉਹਨਾਂ ਨੇ ਤਾਂ ਉਹ ਕੰਮ ਕਰਦੇ ਨੇ ਤੇ ਜਿਹੜੇ ਆਪਣੇ ਤੁਸੀਂ ਮੈਂਬਰ ਬਣਾ ਕੇ ਭੇਜਦੇ ਹੋ। ਅਸੀਂ ਸੋਚਦੇ ਹਾਂ ਵੀ ਇਹ ਮੈਂਬਰ ਬਣਨਾ ਚਾਹੀਦਾ, ਇਹਨੂੰ ਨਾ ਬਣਾਈਏ ਜਾਂ ਪੰਚਾਇਤਾਂ ਦੇ ਵਿੱਚ। ਸੋ ਲਵ ਪਾਪ ਦੇ ਰਾਜਾ ਮੈਂ ਤਾਂ ਕੂਲ ਹੋਆ ਸ਼ਿੰਗਾਰ ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੇਰੇ ਜਿੱਤ ਗਿਆਨ ਹੋਣੀ ਪਾਏ ਪਰੇ ਹੁੰਦਾ। ਗਿਆਨੀਆਂ ਦੀ ਹਾਲਤ ਹੈ, ਗਿਆਨੀ ਨੱਚੇ, ਪੰਡਿਤਾਂ ਦੀ ਹਾਲਤ ਹੈ, ਕੀ ਕਰੇਗੇ। ਇਸ ਕਰਕੇ ਉਹ ਗੁਰਮੁਖਾਂ ਦੀ ਸੰਗਤ ਰਵੇ, ਉਹਦੇ ਨਾਲ ਮਿਲ ਰਵੇ, ਵਾਹਿਗੁਰੂ ਦੀ ਓਟ, ਵਾਹਿਗੁਰੂ ਦੇ ਸ਼ਰਨ ਪੱਲੇ, ਉਹ ਵਿਚਾਰ ਸ਼ੁਰੂ ਕਰ ਦੇ। ਹੋਰ ਉਹ ਉਹਨਾਂ ਨੂੰ ਸ਼ਹੀਦ ਕਰਤਾ, ਇਹਨਾਂ ਦੀ ਹੁਣ ਸਾਜਿਸ਼ ਚੰਦਰ ਦੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਪਰਨ ਕਰ ਦਿੱਤੇ, ਕਾਲ ਤਖਸ਼ ਦਾ ਨਾਮ ਰੱਖ ਕੇ ਇਹਨੂੰ ਇਸ ਤਰ੍ਹਾਂ ਫੜਨਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਮਾਰਨਾ। ਉਹਨਾਂ ਨੂੰ ਸ਼ੰਕਾ ਹੋ ਗਈ, ਜਹਾਂਗੀਰ ਉਹਨਾਂ ਨੇ ਨਾਲ ਰੱਖਣਾ ਸ਼ੁਰੂ ਕਰ ਦਿੱਤਾ, ਇਹਨਾਂ ਨੂੰ ਵੀ ਐਸੇ ਹੀ ਕਰੋ। ਸਾਜਿਸ਼ ਬਣਾ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਭੇਜ ਦਿੱਤਾ 40 ਦਿਨਾਂ ਵਾਸਤੇ, ਉੱਥੇ ਨਾ ਹੀ ਕੱਢੋ। ਤੇ ਧੰਨ ਗੁਰੂ ਨਾਨਕ ਸਾਹਿਬ ਉਹ ਤਾਂ ਜਿੱਥੇ ਉਹਦਾ ਸ਼ਾਂਤ ਸਰੂਪ ਦੇ ਵਿੱਚ ਹੀ ਐਸਾ ਮਾਹੌਲ ਬਣਾਉਂਦੇ ਸੀ ਵੀ ਸਭ ਨੂੰ ਛੁਡਾ ਦਿੰਦੇ ਸੀ, ਤੇ ਹੁਣ ਸ਼ਾਂਤ ਸਰੂਪ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਜਿਸ ਵੇਲੇ ਗਏ ਤੇ ਇੱਥੇ 52 ਰਾਜੇ ਇਹਨਾਂ ਨੇ ਜਿਹੜੇ ਆਕੀ ਹੁੰਦੇ ਸੀ ਤੁਰਕਾਂ ਨੇ ਉੱਥੇ ਅੱਗੇ ਤੋਂ ਅੱਗੇ ਕੈਦ ਕੀਤੇ, ਸਿੰਘਾਂ ਚ ਬੰਨੇ, ਅੰਦਰ ਥੰਮੇ ਵੀ ਹੈ ਉੱਥੇ ਹੇਠਾਂ, ਤੇ ਬੁਰੀ ਹਾਲਤ ਉਹਨਾਂ ਦੀ। ਜਦੋਂ ਦੇ ਗੁਰੂ ਮਹਾਰਾਜ ਗਏ ਤੇ ਇਹਨਾਂ ਦੀ ਸਿਆਸਤ ਵੀ ਚਲੋ ਜੀ, ਗੁਰੂ ਮਹਾਰਾਜ ਨੂੰ ਇੰਨੀ ਦਰੋਗੇ ਨੂੰ ਕਹਿਤਾ ਇਹਨਾਂ ਨੂੰ 500 ਰੁਪਇਆ ਰੋਜ਼ ਦਾ ਦਿਓ, ਚਾਹੇ ਲੰਗਰ ਚਲਾਉਣ ਜਾਂ ਹੋਰ ਚੀਜ਼ ਹੈ, ਕਿ ਮਹਾਰਾਜ ਨੇ ਇਸ ਤਰ੍ਹਾਂ ਕੀਤਾ ਵੀ ਚੰਗਾ ਬਣਿਆ। ਚੱਲਣ ਲੱਗ ਪਿਆ ਤੇ ਮਹਾਰਾਜ ਨੇ ਕਿਹਾ ਵੀ ਜਿੰਨੇ ਵੀ ਦਰੋਗਾ ਵੀ ਮਹਾਰਾਜ ਦੇ ਅਨੁਸਾਰ ਹੋ ਗਿਆ ਤੇ ਇਹਨਾਂ ਨੂੰ ਵੀ ਸਾਰਿਆਂ ਨੂੰ ਵੀ ਛੱਡੋ, ਅਸੀਂ ਜ਼ਿੰਮੇਵਾਰ ਹਾਂ ਇਹਨਾਂ ਦੇ। ਉਹਨਾਂ ਨੂੰ ਵੀ ਸ਼ਗਨ ਛੁਆਉਣ ਵਾਸਤੇ ਉਹ ਵੀ ਸੰਗਤ ਕਰਨ ਲੱਗ ਪਏ ਤੇ ਮਹਾਰਾਜ ਨੀ ਕੁਛ ਛੱਡਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਸਿੱਖ ਸੀ ਨਾਲ, ਉਹੀ ਸਿੱਖ ਸੀ ਜਿਹੜੇ ਗੁਰੂ ਅਰਜਨ ਸਾਹਿਬ ਨਾਲ ਸੀਗੇ, ਜਿਸ ਵੇਲੇ ਸ਼ਹਾਦਤ ਦਿੱਤੀ ਹੈ ਤੇ ਕਹਿੰਦੇ ਜੀ ਤੁਸੀਂ ਕੁਛ ਛੱਡਦੇ ਨੀ। ਕਹਿੰਦੇ ਨੀ ਅਸੀਂ ਇਹਨਾਂ ਦਾ ਜਿਹੜਾ ਅੰਨ ਪਾਣੀ ਹੈ ਨਾ, ਇਹ ਸਿਆਸੀ ਆਦਮੀ ਨੇ ਔਰ ਇਹਨਾਂ ਦਾ ਨਹੀਂ ਸੀ, ਇਹ ਠੀਕ ਨੀ ਹੈ। ਉਹਨੇ ਕਿਹਾ ਵੀ ਅਸੀਂ ਛੱਡਦੇ ਹਾਂ, ਜਦ ਭੁੱਖੇ ਜਾ ਰਹੀਏ। ਤੇ ਉਹਨਾਂ ਨੇ ਫਿਰ ਕਹਿੰਦੇ ਵੀ ਚੰਗਾ, ਰਾਤ ਨੂੰ ਨੇੜੇ ਪਤਾ ਕੀਤਾ ਕਿ ਕੁਛ ਠਾਠ ਭਾਂਡੇ ਭੁੰਡੇ ਕੱਢਦੇ ਰਹਿੰਦੇ ਜਾਂ ਹੋਰ ਚੀਜ਼ ਹੈ, ਉਹਨਾਂ ਨੇ ਗੱਲਬਾਤ ਕਰ ਲਈ ਉੱਥੇ ਮਿਹਨਤ ਕਰਕੇ ਉਹਨਾਂ ਨੇ, ਤੇ ਜਿਹੜੀ ਕੋਈ ਚੀਜ਼ ਲਿਆਉਣੀ ਉਹ ਮਹਾਰਾਜ ਵਾਸਤੇ ਬਣਾਈ। ਇਸ ਤਰ੍ਹਾਂ ਸਮਾਂ ਹੁੰਦਾ ਗਿਆ ਹੁੰਦਾ ਗਿਆ ਤੇ ਫਿਰ ਦੇਖ ਲਓ ਕਿ ਜਿਹੜੇ ਕਿਤੇ ਬਹੁਤ ਹੀ ਲੋੜ ਪਵੇ ਤਾਂ ਪਵੇ, ਨਹੀਂ ਤਾਂ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਾਂ ਬਹੁਤ ਸ਼ਕਤੀਆਂ ਨੂੰ ਰੋਕਿਆ, ਔਰ ਇੱਥੋਂ ਤੱਕ ਵੀ ਜਾ ਜਿਹੜਾ ਦਿਖਾਉਂਦਾ ਉਹ ਨਹੀਂ ਹੈ ਜਾ ਅਸੀਂ ਨਹੀਂ। ਬਾਬਾ ਟਾਲੇ ਸੁਤੇ ਸੀ ਸਾਗ ਜਾ ਦੇ ਸੀ, ਬਾਬਾ ਗੁਰਦੇ ਤੇਜ ਸੀ, ਕਹਿੰਦੇ ਇੱਕ ਮਿਆਨ ਚ ਦੋ ਨਹੀਂ ਜਾ ਸਕਦੇ। ਕੀ ਮਤਲਬ ਹੈ? ਤੁਸੀਂ ਦਿਖਾਓ ਇੱਥੇ, ਹੋਰ ਸਾਡੇ ਨਾਲ ਕਰਨਗੇ, ਸਾਡਾ ਜਿਵੇਂ ਕਰਦੇ ਉਹ ਕਰਦੇ, ਮਹਾਰਾਜ ਦੀ ਰਜ਼ਾ। ਜਿੱਥੇ ਸੁਤੇ ਸੀ ਦਿਖਾਉਣਗੇ ਹੋਰ ਦਿਖਾਉਣੀ। ਫਿਰ ਇਹਨਾਂ ਨੇ ਇੱਧਰ ਮਾਤਾ ਜੀ ਨੂੰ ਬਹੁਤ ਸੰਸਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਾਤਾ ਨੂੰ, ਇਹਨਾਂ ਨੇ ਵੀ ਇੱਕੋ ਹੀ ਸਮੁੰਦਰ ਮੇਰੇ ਤੇ ਅੱਗੇ ਪਤੀ ਨੂੰ ਸ਼ਹੀਦ ਕਰ ਦਿੱਤਾ, ਗੁਰੂ ਅਰਜਨ ਸਾਹਿਬ ਨੂੰ ਇੱਥੇ ਨਹੀਂ। ਉਹ ਸੁਨੇਹੇ ਤੇ ਸੁਨੇਹੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਨਾਲ ਹੋਏ ਸੀ ਭੇਜੇ, ਤੇ ਹੋਰ ਜਿਵੇਂ ਕਿਵੇਂ ਸਿੱਖਾਂ ਨੂੰ ਕਰੋ। ਤੇ 40 ਦਿਨ ਪੂਰੇ ਹੋ ਗਏ, ਕਹਿੰਦੇ ਹਲੇ ਸਾਧ ਸਤੀ ਨਹੀਂ ਟੜੀ, ਹੋਰ ਕਰੋ। ਇਹਨਾਂ ਨੇ ਸੋਚ ਕੇ ਤੇ ਇਹੋ ਤਾਂ ਨਹੀਂ ਸੂਤ ਆਉਂਦਾ, ਇਹ ਜਹਾਂਗੀਰ ਤੇ ਚੰਦੂ ਇਹ ਰਲੇ ਹੋਏ ਨੇ ਨਾਲ। ਇਹਨੂੰ ਫਿਰ ਉਹਨਾਂ ਨੇ ਆਪਣੀ ਸ਼ਕਤੀਆਂ ਦੇ ਨਾਲ ਇਹਨੂੰ ਪਾ ਦਿੱਤਾ ਜਹਾਂਗੀਰ ਨੂੰ। ਜੇ ਸਰੂਪ ਧਾਰ ਕੇ ਉੱਥੇ ਇੰਨੀ ਕੁਛ ਕੰਮ ਕਰਦੀਆਂ ਹਰ ਚੀਜ਼ਾਂ ਜਿਹੜੀਆਂ ਬਾਹਰਲੀਆਂ ਨੇ, ਉਹਨੂੰ ਡਰ ਪੈ ਜਿਹੜਾ ਸ਼ੇਰ ਬਣ ਕੇ ਦਿਖਾਏ ਤੇ ਉਹ ਡਰੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਾਉਂਦੇ, ਸ਼ੇਰਾਂ ਨੂੰ ਪਰੇ ਕਰਦੇ, ਇਹ ਦਿਖਾ ਲੈਣ। ਉਹਨਾਂ ਨੇ ਆਵਾਜ਼ ਦਿੱਤੀ ਉਹ ਤੂੰ ਐਸਾ ਕਰਕੇ ਤੇ ਹੁਣ ਕੱਢਦਾ ਨੀ ਵਿੱਚੋਂ, ਤੈਨੂੰ ਛੱਡਦੇ ਨੇ। ਫਿਰ ਇਹ ਬੜਾ ਫਿਕਰ ਦੇ ਵਿੱਚ ਪੈ ਗਿਆ ਜਹਾਂਗੀਰ ਵੀ, ਗੱਲ ਕੀ ਹੈ ਬਾਬਾ ਜੋਤਸ਼ਾਂ ਤੋਂ ਇੱਧਰ ਉਹਦੇ ਪੁੱਛੇ, ਕਿਸੇ ਨੂੰ ਨਾ ਦੱਸਿਆ। ਫਿਰ ਭਾਈ ਜੇਠਾ ਪੁਰਾਣਾ ਜੀ ਇਹ ਜੋਤਸ਼ੀ ਬਣ ਕੇ ਚਲੇ ਗਏ,